ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਹਰ ਹਰ ਬੂੰਦਾ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੇ ਮੁਖ ਦੇਵਹੁ ਹਰ ਨਿਮ ਖਾਤੀ ਹਰ ਹਰ ਬੂੰਦਾ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੇ ਮੁਖ ਦੇਵਹੁ ਹਰ ਨਿਮ ਖਾਤੀ ਹਰ ਬਿਨਾ ਰਹਿ ਨਾ ਸਕੋ ਇੱਕ ਰਾਤੀ ਜਿਉਂ ਬਿਨ ਅਮਲਾ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ ਰਹਾਉ ਤੁਮਹਾਰ ਸਰਵਰ ਅਤਿ ਅਗਾਹ ਹਮ ਲਹਿ ਨਾ ਸਕਹਿ ਅੰਤ ਮਾਤੀ ਤੂ ਪਰੈ ਪਰੈ ਅਪਰੰਪਰ ਸੁਆਮੀ ਮਿਤ ਜਾਨਹੁ ਆਪਨ ਗਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂਲੈ ਰਾਤੀ ਹਰ ਹਰ ਭਗਤ ਬਣੀ ਅਤ ਸੁਭਾ ਹਰ ਜਪਿਓ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਨਾਵਾ ਪਾਤੀ ਨਾਨਕ ਜਾਨਾ ਤੁਮਰੇ ਸਰਨਾਏ ਹਰ ਰਾਖੋ ਲਾਜ ਭਗਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਨਾਵਾ ਪਾਤੀ ਨਾਨਕ ਜਾਨਾ ਤੁਮਰੇ ਸਰਨਾਏ ਹਰ ਰਾਖੋ ਲਾਜ ਭਗਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੱਚੇ ਪਾਤਸ਼ਾਹ ਦੀਨਾ ਬੰਧੂ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਆਪ ਜੀ ਪੰਥ ਦੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨ ਦੀਦਾਰ ਕਰਦੇ ਹੋਏ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸਤਿਗੁਰੂ ਜੀ ਦੇ ਆਏ ਹੋਏ ਪਵਿੱਤਰ ਸ਼੍ਰੀ ਮੁਖ ਵਾਕ ਦੀ ਕਥਾ ਸਰਵਣ ਕਰਨ ਵਾਸਤੇ ਜੁੜ ਬੈਠੇ ਹੋ। ਹਜ਼ੂਰ ਦੀ ਹਜ਼ੂਰੀ ਅੰਦਰ ਤੁਰ ਕੀ ਬਾਣੀ ਦਾ ਅੰਮ੍ਰਿਤ ਕੀਰਤਨ ਹੋਇਆ ਹੈ। ਆਪ ਜੀ ਨੇ ਪਿਆਰ ਸ਼ਰਧਾ ਨਾਲ ਮਹਾਰਾਜ ਜੀ ਦੀ ਤੁਰ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਆਇਆ ਹੋਇਆ ਅੱਜ ਦਾ ਇਹ ਪਵਿੱਤਰ ਸ਼੍ਰੀ ਮੁਖਵਾਕ, ਆਓ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੰਮ੍ਰਿਤ ਉਪਦੇਸ਼ ਦੀ ਕਥਾ ਸਰਵਣ ਕਰੀਏ। ਹਜ਼ੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ।
ਗਰੀਬ ਨਵਾਜ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸੁੱਖਾਂ ਦੀ ਆਵ ਦੀ ਪ੍ਰੇਮ ਅਤੇ ਬੈਰਾਗ ਦੀ ਮੂਰਤ ਹਜ਼ੂਰ ਧਨਾਸਰੀ ਰਾਗ ਦੇ ਅੰਦਰ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
ਹਰ ਹਰ ਬੂੰਦਾ ਭਏ ਹਰ ਸੁਆਮੀ।
ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹੈ ਜੋ ਹਰੀ ਸਭ ਦੇ ਹੀ ਮਨਾਂ ਨੂੰ ਹਰਿਆਂ ਕਰਨ ਵਾਲਾ ਹੈ, ਜੋ ਹਰੀ ਸਭ ਦੇ ਹੀ ਦੁੱਖਾਂ ਨੂੰ ਹਰਨ ਵਾਲਾ ਹੈ, ਨਾਸ਼ ਕਰਨ ਵਾਲਾ ਹੈ, ਉਹ ਸਵਾਮੀ ਮਾਲਕ ਵਾਹਿਗੁਰੂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜਾ ਸਵਾਂਤੀ ਬੂੰਦ ਹੈ ਨਾ, ਇਹ ਮਹਾਰਾਜ ਜੀ ਦਾ ਨਾਮ ਹੋ ਰਿਹਾ ਹੈ। ਅਗਲੀ ਪੰਕਤੀ ਨਾਲ ਹੀ ਜਿਵੇਂ ਇਹ ਵਿਸ਼ਰਾਮ ਤੋਂ ਉਪਰੰਤ ਹਜ਼ੂਰ ਸਪਸ਼ਟ ਕਰਦੇ ਹਨ, ਪੜ੍ਹਦੇ ਹੋ
ਹਮ ਚਾਤ੍ਰਿਕ ਬਿਲਲਾ ਬਿਲਲਾਤੀ।
ਮਹਾਰਾਜ ਆਪ ਜੀ ਦਾ ਨਾਮ ਤਾਂ ਸਵਾਂਤੀ ਬੂੰਦ ਹੋ ਰਿਹਾ ਹੈ ਅਤੇ ਸਾਡਾ ਮਹਾਰਾਜ ਜਿਹੜਾ ਚਿੱਤ ਹੈ ਉਹ ਬਬੀਹੇ ਦੀ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਵਿਲਕਦਾ ਹੋਇਆ ਆਪ ਜੀ ਦੇ ਨਾਮ ਅੰਮ੍ਰਿਤ ਦੀ ਸਵਾਂਤੀ ਬੂੰਦ ਵਾਸਤੇ ਬਿਰਲਾਪ ਕਰਦਾ ਹੈ। ਇਹ ਹਜ਼ੂਰ ਨੇ ਪ੍ਰੀਤ ਦਿਖਾਈ ਹੈ ਬਬੀਹੇ ਦੀ ਕਿ ਬਬੀਹਾ ਕਿਸ ਤਰ੍ਹਾਂ ਸਵਾਂਤੀ ਬੂੰਦ ਵਾਸਤੇ ਪ੍ਰਿਓ ਪ੍ਰਿਓ ਕਰਦਾ ਹੈ। ਸੱਚੇ ਪਾਤਸ਼ਾਹ ਜੀ ਨੇ ਬਬੀਹੇ ਦਾ ਪ੍ਰਮਾਣ ਦੇ ਕੇ ਬਹੁਤ ਸਾਰਾ ਉਪਦੇਸ਼ ਹਜ਼ੂਰ ਨੇ ਬਾਣੀ ਦੇ ਅੰਦਰ ਬਖਸ਼ਿਸ਼ ਕੀਤਾ ਹੈ। ਮਲਾਰ ਰਾਗ ਦੀ ਵਾਰ ਦੇ ਅੰਦਰ ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਕਿ ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਸਿੱਖਾਂ ਪੁੱਛਿਆ ਮਹਾਰਾਜ ਆਪ ਜਿਹੜਾ ਇਹ ਜਾਨਵਰ ਬਬੀਹਾ ਹੈ ਇਹਦੇ ਤਾਂ ਹੀ ਕਹਿੰਦੇ ਹੋ? ਮਹਾਰਾਜ ਕਹਿੰਦੇ ਨਹੀਂ ਭਾਈ, ਬਬੀਹਾ ਇਹੋ ਜਗਤ ਹੈ, ਇਹ ਜਿਹੜੇ ਜਗਤ ਦੇ ਜੀ ਹੈ ਨਾ ਇਹਨਾਂ ਨੂੰ ਅਸੀਂ ਸੰਬੋਧਨ ਹੁੰਦੇ ਬਬੀਹੇ ਦਾ ਦ੍ਰਿਸ਼ਟਾਂਤ ਦੇ ਰਹੇ ਹਾਂ ਕਿ ਜਿਵੇਂ ਬਬੀਹਾ ਸਵਾਂਤੀ ਬੂੰਦ ਵਾਸਤੇ ਪ੍ਰੀਤ ਕਰਦਾ ਹੈ, ਇਵੇਂ ਆਪਣੇ ਚਿੱਤ ਦੇ ਅੰਦਰ ਵਾਹਿਗੁਰੂ ਦੇ ਨਾਮ ਵਾਸਤੇ ਪ੍ਰੀਤ ਭਾਈ ਪੈਦਾ ਕਰੋ। ਹਜ਼ੂਰ ਆਪਣਾ ਪਿਆਰ ਸਤਿਗੁਰੂ ਜੀ ਦਿਖਾਉਂਦੇ ਹੈ ਕਿ ਭਾਈ ਜਿਹੜਾ ਵਾਹਿਗੁਰੂ ਦਾ ਨਾਮ ਹੈ ਇਹ ਤਾਂ ਉਹ ਸਵਾਂਤੀ ਬੂੰਦ ਵਾਂਗ, ਅੰਮ੍ਰਿਤ ਨਾਮ ਦੀ ਬੂੰਦ ਵਾਂਗ ਹੋ ਰਿਹਾ ਹੈ ਅਤੇ ਸਾਡਾ ਚਿੱਤ ਜਿਹੜਾ ਉਹ ਬਬੀਹੇ ਦੀ ਤਰ੍ਹਾਂ ਵਿਲਕ ਰਿਹਾ ਹੈ, ਬਿਰਲਾਪ ਕਰ ਰਿਹਾ ਹੈ, ਤੜਫ ਰਿਹਾ ਹੈ ਕਿ ਆਪ ਜੀ ਦਾ ਮਹਾਰਾਜ ਨਾਮ ਅੰਮ੍ਰਿਤ ਪ੍ਰਾਪਤ ਹੋ ਜਾਵੇ। ਕਿੰਨੇ ਦਰਿਆ ਨੇ, ਸਮੁੰਦਰ ਭਰੇ ਪਏ ਆ ਪਾਣੀ ਦੇ, ਪਰ ਸਾਧ ਸੰਗਤ ਜੀ ਬਬੀਹੇ ਵਾਸਤੇ ਉਹ ਕਿਸੇ ਕੰਮ ਨਹੀਂ, ਕਿਉਂਕਿ ਜੇ ਉਹ ਪੀਵੇ ਵੀ ਨਾ ਤਾਂ ਉਹਦੇ ਗਲੇ ਵਿੱਚ ਛੇਕ ਹੁੰਦਾ, ਉਹ ਵਗ ਜਾਂਦਾ। ਜਦੋਂ ਵਰਖਾ ਪੈਂਦੀ ਹੈ ਨਾ ਆਕਾਸ਼ 'ਚੋਂ ਉਦੋਂ ਫਿਰ ਸਵਾਂਤੀ ਬੂੰਦ ਵਰਦੀ ਹੈ ਅਤੇ ਬਬੀਹਾ ਉੱਪਰ ਨੂੰ ਮੂੰਹ ਕਰਕੇ ਪੁਕਾਰਦਾ ਹੈ ਅਤੇ ਉਹ ਸਵਾਂਤੀ ਬੂੰਦ ਸਿੱਧੀ ਉਹਦੇ ਗਲੇ ਵਿੱਚ ਆ ਕਰਕੇ ਡਿੱਗਦੀ ਹੈ ਅਤੇ ਬਬੀਹਾ ਸ਼ਾਂਤ ਹੋ ਜਾਂਦਾ ਹੈ, ਉਹਦੀ ਕੂਕ ਉਹਦੀ ਪੁਕਾਰ ਮੁੱਕ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ, ਵਾਹਿਗੁਰੂ ਜੀ ਦੇ ਨਾਮ ਦੀ ਜਗਿਆਸਾ ਸਾਡੇ ਦਿਲਾਂ ਅੰਦਰ ਪੈਦਾ ਹੋਵੇ। ਮਹਾਰਾਜ ਬਬੀਹੇ ਵਾਂਗ ਸਾਨੂੰ ਪ੍ਰੀਤ ਪੈਦਾ ਕਰਨ ਦਾ ਉਪਦੇਸ਼ ਦਿੰਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦਿਖਾਉਂਦੇ ਹੈ ਕਿ ਭਾਈ, ਜੇ ਤਾਂ ਬਬੀਹੇ ਵਾਂਗ ਚਿੱਤ ਤੜਫ ਰਿਹਾ ਹੈ, ਫਿਰ ਤਾਂ ਜਾਣੀਏ ਕਿ ਪਰਮੇਸ਼ਰ ਦੇ ਨਾਲ ਸਾਡੀ ਪ੍ਰੀਤ ਲੱਗੀ ਹੈ। ਅਤੇ ਆਪਣੇ ਚਿੱਤ ਦਾ ਆਪ ਨੂੰ ਪਤਾ ਹੀ ਹੁੰਦਾ ਹੈ ਕਿ ਮੇਰਾ ਮਨ ਕਿਹਨਾਂ ਚੀਜ਼ਾਂ ਲਈ ਤੜਫਦਾ ਹੈ। ਮਾਇਆ ਲਈ ਤੜਫ ਰਿਹਾ ਹੈ, ਪਦਾਰਥਾਂ ਲਈ ਤੜਫ ਰਿਹਾ ਹੈ, ਕਿੱਧਰ ਲੱਗਾ ਹੋਇਆ ਚਿੱਤ? ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਜਿਹੋ ਜੀ ਮਨ ਦੇ ਅੰਦਰ ਤੜਫਣਾ ਹੋਈ, ਜਿਹੋ ਜੀ ਪ੍ਰੀਤ ਪੈਦਾ ਕਰੋਗੇ, ਜੇ ਤਾਂ ਮਾਇਆ ਅਤੇ ਪਦਾਰਥਾਂ ਵਾਸਤੇ ਪ੍ਰੇਮ ਮਨ ਵਿੱਚ ਲੱਗਾ ਰਿਹਾ, ਉੱਥੋਂ ਸਤਿਗੁਰੂ ਜੀ ਕਹਿੰਦੇ ਭਾਈ, ਸੁੱਖ ਨਹੀਂ ਉਪਜਣਾ, ਸ਼ਾਂਤੀ ਨਹੀਂ ਪ੍ਰਾਪਤ ਹੋਣੀ। ਹਜ਼ੂਰ ਨੇ ਬਾਣੀ ਦੇ ਅੰਦਰ ਪ੍ਰਮਾਣ ਦੇ ਦੇ ਕੇ ਸੱਚੇ ਪਾਤਸ਼ਾਹ ਜੀ ਨੇ ਸੱਚਾ ਪ੍ਰੇਮ ਪ੍ਰਗਟ ਕਰਨ ਦਾ ਉਪਦੇਸ਼ ਦਿੱਤਾ ਹੈ। ਭਗਤ ਰਵਿਦਾਸ ਜੀ ਨੇ ਵੀ ਇਹ ਬਚਨ ਕਹੇ ਆ ਨਾ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਬਰ ਸੰਗ ਤੋਰੀ। ਮਹਾਰਾਜ, ਹੋਰਨਾਂ ਨਾਲੋਂ ਸਾਡਾ ਹੁਣ ਨਾਤਾ ਟੁੱਟ ਗਿਆ ਹੈ, ਆਪ ਜੀ ਦੇ ਨਾਲ ਹੀ ਅਸੀਂ ਸੱਚੀ ਪ੍ਰੀਤ ਜਿਹੜੀ ਉਹ ਜੋੜ ਲਈ ਹੈ। ਇਹ ਹਜ਼ੂਰ ਨੇ ਸਾਨੂੰ ਸੱਚੇ ਪ੍ਰੇਮ ਦਾ ਪ੍ਰਮਾਣ ਜਿਹੜਾ ਉਹ ਦਿਖਾਇਆ ਹੈ। ਮਹਾਰਾਜ ਜੀ ਫਰਮਾਉਂਦੇ ਨੇ, ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕ ਹੈ ਬਿਦਿਆ ਸਨਮੁਖ ਉਠਤਾਵੈ, ਪਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਦਾਵੈ, ਇਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਇਹ ਹਜ਼ੂਰ ਨੇ ਪ੍ਰਮਾਣ ਦਿੱਤੇ ਹੈ। ਜੈਤ ਸ੍ਰੀ ਦੀ ਵਾਰ ਦੇ ਅੰਦਰ ਹੀ ਇਹ ਸਾਧ ਸੰਗਤ ਜੀ ਪਵਿੱਤਰ ਬਚਨ ਕਹੇ ਹੈ, ਜਿੱਥੇ ਹਜ਼ੂਰ ਦੀ ਤੁਰਕੀ ਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਜਿਉਂਦੀ ਨਹੀਂ ਰਹਿ ਸਕਦੀ, ਜੇ ਤਾਂ ਅਸੀਂ ਮਹਾਰਾਜ ਜੀ ਦੇ ਨਾਮ ਤੋਂ ਬਿਨਾਂ ਬੜੇ ਸੋਹਣੇ ਜੀਵੀ ਜਾਂਦੇ ਹਾਂ, ਇਹ ਸਾਡੀ ਸਮਝ ਮੁਤਾਬਕ ਹੈ। ਪਰ ਸਤਿਗੁਰੂ ਜੀ ਕਹਿੰਦੇ, ਭਾਈ, ਉਹ ਤੁਰੀਆਂ ਫਿਰਦੀਆਂ ਲੋਥਾਂ ਹੀ ਹੈ ਜਿਨ੍ਹਾਂ ਨੂੰ ਮਹਾਰਾਜ ਜੀ ਦਾ ਨਾਮ ਵਿਸਰ ਗਿਆ ਹੈ। ਸਤਿਗੁਰੂ ਜੀ ਕਹਿੰਦੇ, ਇਹੋ ਜਿਹਾ ਪਿਆਰ ਪੈਦਾ ਕਰੋ ਜਿਹੋ ਜਿਹਾ ਮੱਛੀ ਪਾਣੀ ਨਾਲ ਪਿਆਰ ਕਰਦੀ ਹੈ, ਅਤੇ ਪਾਣੀ ਤੋਂ ਬਿਨਾਂ ਮੱਛੀ ਜਿਉਂਦੀ ਨਹੀਂ ਰਹਿ ਸਕਦੀ। ਬੂੰਦ ਵਿਹੂਣਾ ਚਾਤਰਕੋ ਕਿਉਂ ਕਰ ਤ੍ਰਿਪਤਾਵੈ, ਸਵੰਤੀ ਬੂੰਦ ਤੋਂ ਖਾਲੀ ਚਾਤਰਕ ਬਬੀਹਾ ਉਹਨੂੰ ਕਿਵੇਂ ਤ੍ਰਿਪਤੀ ਆਵੇ, ਨਹੀਂ ਆਉਂਦੀ। ਸੱਚੇ ਪਾਤਸ਼ਾਹ, ਜਦੋਂ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕੋਲ ਸੇਵਾ ਕਰਦੇ, ਹਜ਼ੂਰ ਦਾ ਆਨੰਦ ਕਾਰਜ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਬੀਬੀ ਭਾਨੀ ਜੀ ਨਾਲ ਕੀਤਾ। ਵਿਵਾਹ ਦੇ ਸਮੇਂ ਸਾਰੇ ਰਿਸ਼ਤੇਦਾਰ ਆਏ ਅਤੇ ਗੁਰੂ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗੇ ਕਿ ਮਹਾਰਾਜ, ਆਪਨੇ ਇਹਨਾਂ ਦਾ ਹੁਣ ਵਿਆਹ ਤਾਂ ਕਰ ਦਿੱਤਾ ਹੈ, ਅਤੇ ਮਹਾਰਾਜ ਕਿਸੇ ਕਿਰਤ ਵਿੱਚ ਵੀ ਲਾਓ, ਕਿਉਂਕਿ ਕੋਈ ਕਿਰਤ ਕਰਨਗੇ ਕਮਾਉਣਗੇ ਤਾਂ ਹੀ ਗ੍ਰਿਸ਼ਤ ਦਾ ਨਿਰਵਾਹ ਹੋਵੇਗਾ। ਤੋ ਰਿਸ਼ਤੇਦਾਰਾਂ ਤੇ ਕਹਿਣ ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਆਪ ਜੀ ਨੂੰ ਕੋਲ ਬੁਲਾਇਆ। ਮਹਾਰਾਜ ਕਹਿੰਦੇ, ਭਾਈ ਪੁਰਖਾ, ਤੁਹਾਡੇ ਰਿਸ਼ਤੇਦਾਰ ਕਹਿੰਦੇ ਆ ਹੁਣ ਤੁਸੀਂ ਕੋਈ ਕਿਰਤ ਕਰਿਆ ਕਰੋ, ਅਤੇ ਐਂ ਕਰੋ, ਤੁਸੀਂ ਹੁਣ ਲਾਹੌਰ ਚਲੇ ਜਾਓ, ਜਾ ਕੇ ਕੋਈ ਕਿਰਤ ਕਰੋ। ਸਤਿਗੁਰੂ ਜੀ ਦਾ ਬਚਨ ਨਹੀਂ ਮੋੜਿਆ, ਸਤ ਬਚਨ ਮਹਾਰਾਜ ਹਜ਼ੂਰ ਦੇ ਚਰਨਾਂ ਨੂੰ ਪਰਸਿਆ, ਅਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਲਾਹੌਰ ਆਏ। ਇਤਿਹਾਸ ਕਹਿੰਦਾ ਕਿ ਆਪ ਜੀ ਇੱਕ ਵੀ ਰਾਤ ਲਾਹੌਰ ਨਹੀਂ ਰਹੇ, ਬਚਨ ਹੀ ਮੰਨਿਆ। ਉਸੇ ਵੇਲੇ ਹੀ ਲਾਹੌਰ ਪ੍ਰਵੇਸ਼ ਕਰਕੇ ਅਤੇ ਲਾਹੌਰ ਤੋਂ ਵਾਪਸ ਪਰਤ ਪਏ। ਗੋਇੰਦਵਾਲ ਸਾਹਿਬ ਜਦੋਂ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ, ਹਜ਼ੂਰ ਦੇ ਚਰਨਾਂ 'ਤੇ ਮੱਥਾ ਟੇਕ ਕੇ ਆਖਿਆ, ਸੱਚੇ ਪਾਤਸ਼ਾਹ ਮੇਰੀ ਤਾਂ ਕਿਰਤ ਵੀ ਆਪ ਹੀ ਹੋ ਮਹਾਰਾਜ, ਆਪਣੇ ਚਰਨਾਂ ਤੋਂ ਸੱਚੇ ਪਾਤਸ਼ਾਹ ਸਾਨੂੰ ਕਦੇ ਨਾ ਵਿਛੋੜਿਓ। ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਦੀ ਪ੍ਰੀਤ ਵੇਖੀ, ਆਪਦੀ ਪ੍ਰੀਤ ਦੇ ਬੜੇ ਪ੍ਰਮਾਣ ਇਤਿਹਾਸ ਨੇ ਕਹੇ ਹੈ। ਜਦੋਂ ਅਕਬਰ ਬਾਦਸ਼ਾਹ ਦੇ ਕੋਲ ਕੁਛ ਗੁਰੂ ਘਰ ਦੇ ਵਿਰੋਧੀਆਂ ਸ਼ਿਕਾਇਤ ਕੀਤੀ ਕਿ ਬਾਦਸ਼ਾਹ ਇਹ ਕੋਈ ਵਰਣ ਆਸ਼ਰਮ ਗੁਰੂ ਅਮਰਦਾਸ ਸਾਹਿਬ ਨੇ ਰਹਿਣ ਨਹੀਂ ਦਿੱਤਾ, ਇਹ ਸਾਰਿਆਂ ਨੂੰ ਇੱਕੇ ਥਾਂ ਹੀ ਲੰਗਰ ਛਕਾਈ ਜਾਂਦੇ ਹੈ ਅਤੇ ਇੱਕੋ ਹੀ ਤੀਰਥ ਰਚ ਕੇ ਉਹਦੇ 'ਚ ਸਾਰਿਆਂ ਨੂੰ ਇੱਕੇ ਥਾਂ ਹੀ ਇਸ਼ਨਾਨ ਕਰਨ ਨੂੰ ਕਹਿੰਦੇ ਹੈ। ਇਹਨਾਂ ਨੇ ਸਭ ਵਰਣ ਆਸ਼ਰਮਾਂ ਦੀਆਂ ਗੰਢਾਂ ਤੋੜ ਦਿੱਤੀਆਂ, ਬਹੁਤ ਜ਼ਿਆਦਾ ਧਰਮ ਦੀ ਨਿਰਾਦਰੀ ਹੋਈ ਹੈ। ਅਕਬਰ ਬਾਦਸ਼ਾਹ ਨੇ ਉਹਨਾਂ ਦੀ ਸ਼ਿਕਾਇਤ ਕਰਨ 'ਤੇ ਗੁਰੂ ਸਾਹਿਬ ਕੋਲ ਬੇਨਤੀ ਕੱਲੀ ਕਿ ਮਹਾਰਾਜ, ਇਹ ਜਿਹੜੇ ਆਪ ਦੇ ਘਰ ਦਾ ਵਿਰੋਧ ਕਰਦੇ ਹੈ, ਆਪ ਜੀ ਕੋਈ ਆਪਣਾ ਸਿੱਖ ਭੇਜੋ ਅਤੇ ਇਹਨਾਂ ਦੇ ਸ਼ੰਕਿਆਂ ਦੀ ਨਿਵਿਰਤੀ ਹੋਵੇ। ਕਾਬਲ ਦੇ ਅੰਦਰ ਅਕਬਰ ਬਾਦਸ਼ਾਹ ਨੇ ਉਹ ਇਕੱਤਰਤਾ ਰਖਵਾਈ ਅਤੇ ਹਜ਼ੂਰ ਨੇ ਫਿਰ ਆਗਿਆ ਕੀਤੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਕਿ ਭਾਈ ਪੁਰਖਾ ਜਾਓ, ਉੱਥੇ ਗੁਰੂ ਘਰ ਦਾ ਸਿਧਾਂਤ ਜਿਹੜਾ ਉਹਨਾਂ ਨੂੰ ਦੱਸੋ। ਅਤੇ ਸਤਿਗੁਰੂ ਜੀ ਨੇ ਇਤਿਹਾਸ ਕਹਿੰਦਾ ਕਿ ਤੁਰਨ ਲੱਗਿਆਂ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਅਸੀਂ ਕੋਈ ਪੜ੍ਹੇ ਹੋਏ ਨਹੀਂ, ਮਹਾਰਾਜ ਉੱਥੇ ਤਾਂ ਬੜੇ ਬੜੇ ਵਿਦਵਾਨ ਆਉਣਗੇ, ਸੱਚੇ ਪਾਤਸ਼ਾਹ ਅਸੀਂ ਕਿਵੇਂ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦੇਵਾਂਗੇ। ਹਜ਼ੂਰ ਨੇ ਬਚਨ ਕਿਹਾ, ਮੂਲ ਮੰਤਰ ਜਪ ਕੇ ਜਦੋਂ ਤੁਸੀਂ ਆਪਣੇ ਖੱਬੇ ਹੱਥ ਤੱਕੋਗੇ, ਸਾਰੀ ਵਿੱਦਿਆ ਹੱਥ ਜੋੜ ਕੇ ਖਲੋਤੀ ਹੋਵੇਗੀ, ਜੋ ਮੁੱਖ ਤੋਂ ਬਚਨ ਕਹੋਗੇ ਤਤਕਾਲ ਸੱਤ ਹੋ ਜਾਵੇਗਾ। ਇਹ ਹੁੰਦੀ ਹੈ ਗੁਰੂ ਜੀ ਦੀ ਬਖਸ਼ਿਸ਼। ਪਰ ਸੰਸਾਰ ਨਾਲ ਜੁੜਿਆ ਹੋਇਆ ਮਨੁੱਖ ਗੁਰੂ ਜੀ ਦੀ ਬਖਸ਼ਿਸ਼ ਦੇ ਕ੍ਰਿਸ਼ਮੇ ਨੂੰ ਨਹੀਂ ਜਾਣ ਪਾਉਂਦਾ। ਜੇ ਸਤਿਗੁਰੂ ਜੀ ਆਪਣੀ ਮਿਹਰ ਦੀ ਨਿਗਾਹ ਧਰਨ ਅਤੇ ਪਾਹਣ ਮਾਣਕ ਕਰੈ, ਸੱਚੇ ਪਾਤਸ਼ਾਹ ਜੀ ਪੱਥਰ ਨੂੰ ਮੋਤੀ ਬਣਾ ਸਕਦੇ ਆ ਗਰੀਬ ਨਿਵਾਜ। ਆਗਿਆ ਲੈ ਕੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਾਬਲ ਆਏ, ਸਭ ਦੇ ਸ਼ੰਕੇ ਨਿਵਿਰਤ ਕੀਤੇ। ਬਾਦਸ਼ਾਹ ਅਕਬਰ ਵੀ ਬੜਾ ਖੁਸ਼ ਹੋਇਆ ਅਤੇ ਉਸ ਵਕਤ ਮਹਾਰਾਜ ਬਾਜ਼ਾਰ ਵਿੱਚ ਵਿਚਰਨ ਲੱਗੇ। ਇੱਕ ਬੜਾ ਹੀ ਸੋਹਣਾ ਸਾਧ ਸੰਗਤ ਜੀ ਜਿਹੜਾ ਸੀ ਨਾ, ਖਸਖਸ ਦਾ ਪਸ਼ਮੀਨੇ ਦਾ ਬਸਤਰ ਹਜ਼ੂਰ ਨੇ ਵੇਖਿਆ, ਮਨ ਵਿੱਚ ਇੱਛਾ ਕੀਤੀ ਕਿ ਇਹ ਗੁਰੂ ਅਮਰਦਾਸ ਸਾਹਿਬ ਜੀ ਦੇ ਪਹਿਨਣ ਦੇ ਯੋਗ ਹੈ। ਫਿਰ ਵੇਖਦੇ ਆ ਕਿ ਇੰਨੀ ਮਾਇਆ ਹੈ ਨਹੀਂ, ਅਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਧਿਆਨ ਦੇ ਨਾਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਉਹ ਬਸਤਰ ਭੇਟ ਕੀਤਾ, ਚੋਲਾ ਭੇਟ ਕੀਤਾ। ਅਤੇ ਹਜ਼ੂਰ ਗੋਇੰਦਵਾਲ ਸਾਹਿਬ ਤਖ਼ਤ 'ਤੇ ਬੈਠਿਆ ਹੋਇਆ, ਇਹ ਪ੍ਰੀਤ ਹੈ, ਤਖ਼ਤ 'ਤੇ ਬੈਠੇ ਬਾਹਾਂ ਉੱਚੀਆਂ ਕਰਕੇ ਜਿਵੇਂ ਚੋਲਾ ਪਹਿਨੀ ਦਾ, ਐਵੇਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਹਿਨਿਆ। ਫਿਰ ਮਹਾਰਾਜ ਬਾਜ਼ਾਰ ਵਿੱਚ ਵਿਚਰਦਿਆਂ ਇੱਕ ਸੁੰਦਰ ਅੰਬ ਮਹਾਰਾਜ ਜੀ ਨੇ ਵੇਖੇ ਅਤੇ ਉਹ ਮਹਾਰਾਜ ਦੇ ਚਿੱਤ ਵਿੱਚ ਖਿਆਲ ਆਇਆ, ਇਹ ਤਾਂ ਬੜਾ ਸੁੰਦਰ ਰਸਿਆ ਹੋਇਆ ਫਲ ਹੈ ਅਤੇ ਇਹ ਗੁਰੂ ਸਾਹਿਬ ਜੀ ਦੇ ਛਕਣ ਦੇ ਯੋਗ ਹੈ, ਇਹ ਮਹਾਰਾਜ ਜੀ ਵਾਸਤੇ ਭੇਟ ਲੈ ਚੱਲੀਏ। ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਅੰਬ ਲੈ ਕਰਕੇ ਅਤੇ ਗੋਇੰਦਵਾਲ ਸਾਹਿਬ ਨੂੰ ਜਦੋਂ ਤੁਰ ਪਏ, ਇਤਿਹਾਸ ਕਹਿੰਦਾ ਕਿ ਗੋਇੰਦਵਾਲ ਸਾਹਿਬ ਅਜੇ 2-3 ਕੋਹ ਦੀ ਦੂਰੀ 'ਤੇ ਸੀਗਾ ਅਤੇ ਉਹ ਰਸਿਆ ਹੋਇਆ ਅੰਬ ਜਿਹੜਾ ਸੀ ਨਾ, ਉਹ ਪਹੁੰਚ ਨਹੀਂ ਸੀ ਸਕਦਾ, ਗਰਮੀ ਕਰਕੇ ਉਹ ਫਿਸ ਜਾਣਾ ਸੀਗਾ। ਮਹਾਰਾਜ ਨੇ ਵੇਖਿਆ ਕਿ ਜੇ ਹੁਣ ਸਹੀ ਸਲਾਮਤ ਪੁੱਜਾ ਹੀ ਨਾ ਤਾਂ ਗੁਰੂ ਦੇਵ ਨੂੰ ਭੇਟ ਕਿਵੇਂ ਕਰਾਂਗੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਧਿਆਨ ਕਰਕੇ ਨਾ ਆਪਣੇ ਮੁੱਖ ਵਿੱਚ ਉਹ ਅੰਬ ਪਾ ਲਿਆ ਅਤੇ ਸਮੇਂ ਛਕਣ ਲੱਗ ਪਏ ਅਤੇ ਉਹ ਰਸਾ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਪਹੁੰਚ ਰਿਹਾ ਹੈ। ਅਤੇ ਜਦੋਂ ਸਤਿਗੁਰੂ ਜੀ ਨੇ ਅੰਬ ਛਕ ਲਿਆ, ਅਤੇ ਕਈ ਵਾਰ ਸ਼ੰਕਾ ਕਈ ਮਨ ਵਿੱਚ ਕਰਦੇ ਹੈ, ਪਰ ਇਹ ਸੱਚੇ ਪਾਤਸ਼ਾਹ ਜੀ ਦੀ ਅਦੁੱਤੀ ਸ਼ਕਤੀ ਹੈ, ਇਹ ਸਾਧ ਸੰਗਤ ਜੀ ਪ੍ਰੀਤ ਦੀ ਖੇਡ ਵੀ ਅਦੁੱਤੀ ਹੁੰਦੀ ਹੈ। ਉਹ ਅੰਬ ਦੀ ਗੁਠਲੀ ਵੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਪਹੁੰਚੀ ਹੈ ਅਤੇ ਹਜ਼ੂਰ ਨੇ ਕਿਹਾ, ਭਾਈ ਬੱਲੂ ਆ ਗੁਥਲੀ ਤੂੰ ਸਾਂਭ ਕੇ ਰੱਖ, ਜਦੋਂ ਮੰਗਾਂਗੇ ਉਦੋਂ ਲਿਆਵੀਂ। ਸਤ ਬਚਨ ਜੀ, ਜਦੋਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਏ ਹੈ, ਨਮਸਕਾਰ ਕੀਤੀ ਹੈ, ਸਤਿਗੁਰੂ ਜੀ ਕਹਿੰਦੇ ਭਾਈ ਪੁਰਖਾ ਤੁਸੀਂ ਆਏ ਹੋ ਕਾਬਲ ਤੋਂ, ਸਾਡੇ ਵਾਸਤੇ ਕੋਈ ਭੇਟ ਨਹੀਂ ਲਿਆਏ। ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਅਸੀਂ ਗਰੀਬ ਆਪ ਜੀ ਨੂੰ ਕੀ ਭੇਟ ਕਰ ਸਕਦੇ ਹਾਂ, ਆਪ ਤਾਂ ਮਹਾਰਾਜ ਸ਼ਹਿਨਸ਼ਾਹ ਹੋ, ਪਾਤਸ਼ਾਹ ਹੋ। ਹਜ਼ੂਰ ਨੇ ਇਹ ਪ੍ਰੇਮ ਦਿਖਾਉਣ ਵਾਸਤੇ ਕਿਹਾ, ਸਿੱਖੋ ਇਹਨਾਂ ਨੇ ਸਾਨੂੰ ਕਾਬਲ ਦੇ ਬਾਜ਼ਾਰ ਵਿੱਚ ਪਸ਼ਮੀਨੇ ਦਾ ਚੋਲਾ ਭੇਟ ਕੀਤਾ। ਸਤਿਗੁਰੂ ਜੀ ਕਹਿੰਦੇ ਤੁਹਾਡਾ ਉਹ ਭੇਟ ਕੀਤਾ ਹੋਇਆ ਸਾਨੂੰ ਅੰਬ ਵੀ ਪਹੁੰਚ ਗਿਆ, ਜਾ ਲਿਆ ਭਾਈ ਬੱਲੂ ਗਿਟਕ ਲੈ ਕੇ ਆ। ਹਜ਼ੂਰ ਨੇ ਸਾਰੇ ਭਰੇ ਦਰਬਾਰ ਵਿੱਚ ਸਿੱਖਾਂ ਨੂੰ ਦਿਖਾਇਆ ਕਿ ਭਾਈ ਇਹੋ ਜਿਹੀ ਪ੍ਰੀਤ ਹੈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ। ਹਜ਼ੂਰ ਜੇ ਗੋਇੰਦਵਾਲ ਸਾਹਿਬ ਸੇਵਾ ਕਰਦੇ, ਬੌਲੀ ਸਾਹਿਬ ਦੇ ਅੰਦਰ ਮਿੱਟੀ ਕੱਢਣ ਦੀ ਜਦੋਂ ਕਾਰ ਹੁੰਦੀ, ਸੱਚੇ ਪਾਤਸ਼ਾਹ ਜੀ ਆਉਂਦਿਆਂ ਜਾਂਦਿਆਂ ਗੁਰੂ ਅਮਰਦਾਸ ਸਾਹਿਬ ਜੀ ਵੱਲ ਹੀ ਨੇਤਰ ਆਪ ਜੀ ਦੇ ਲੱਗੇ ਰਹਿੰਦੇ। ਸਤਿਗੁਰੂ ਜੀ ਨੇ ਐਸੀ ਪ੍ਰੀਤ ਆਪਣੇ ਹਿਰਦੇ ਦੇ ਅੰਦਰ ਪ੍ਰਗਟ ਕੀਤੀ, ਹਜ਼ੂਰ ਸਾਨੂੰ ਸਿੱਖਿਆ ਦਿੰਦੇ ਹੈ ਕਿ ਜੇ ਤਾਂ ਭਾਈ ਤੁਹਾਡੇ ਚਿੱਤ ਬਬੀਹਿਆਂ ਦੀ ਤਰ੍ਹਾਂ ਤੜਪ ਪਏ, ਫਿਰ ਮਹਾਰਾਜ ਜੀ ਦਾ ਜਿਹੜਾ ਨਾਮ ਹੈ ਨਾ, ਹੁਣ ਕਹੀਏ ਜਪਜੀ ਸਾਹਿਬ ਦਾ ਇੱਕ ਪਾਠ ਕਰਨਾ ਤਾਂ ਬੜੀ ਸੁਸਤੀ ਪੈਂਦੀ ਹੈ, ਜਦੋਂ ਸਵਾਂਤੀ ਬੂੰਦ ਨੂੰ ਤਰਸਦਾ ਬਬੀਹਾ, ਫਿਰ ਸਾਧ ਸੰਗਤ ਜੀ ਕਦੇ ਅਕੇਵਾਂ ਅਤੇ ਥਕੇਵਾਂ ਨਹੀਂ ਆਉਂਦਾ ਜੇ ਬਬੀਹੇ ਵਰਗੀ ਪ੍ਰੀਤ ਲੱਗ ਜਾਵੇ। ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਫਿਰ ਰਸ ਆਉਣ ਲੱਗ ਪੈਂਦਾ ਹੈ। ਮਹਾਰਾਜ ਕਹਿੰਦੇ ਸਾਡਾ ਚਿੱਤ ਤਾਂ ਬਬੀਹੇ ਦੀ ਤਰ੍ਹਾਂ ਵਿਲਕ ਰਿਹਾ, ਬਿਰਲਾਪ ਕਰ ਰਿਹਾ, ਅਤੇ ਵਾਹਿਗੁਰੂ ਜੀ ਦਾ ਨਾਮ ਜਿਹੜਾ ਉਹ ਸਵਾਂਤੀ ਬੂੰਦ ਹੋ ਰਿਹਾ ਹੈ।
ਹਰ ਹਰ ਕਿਰਪਾ ਕਰੋ ਪ੍ਰਭ ਆਪਣੇ।
ਹੇ ਪ੍ਰਭੂ ਵਾਹਿਗੁਰੂ, ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਆਪਣੀ ਕਿਰਪਾ ਰਹਿਮਤ ਕਰਨਾ ਕਰੋ।
ਮੁਖ ਦੇਵ ਹਰ ਨਿਮਖਾਤੀ।
ਮਹਾਰਾਜ ਨਿਮਖ ਮਾਤਰ ਹੀ ਆਪਣਾ ਮਹਾਰਾਜ ਅੰਮ੍ਰਿਤ ਮਿੱਠਾ ਨਾਮ ਸਾਡੇ ਮੁੱਖ ਵਿੱਚ ਮਹਾਰਾਜ ਬਖਸ਼ਿਸ਼ ਕਰ ਦਿਓ। ਸਾਧ ਸੰਗਤ ਜੀ, ਨਾਮ ਤਾਂ ਅਸੀਂ ਵੀ ਜਪਦੇ ਹਾਂ, ਪਰ ਜਦੋਂ ਪ੍ਰੀਤ ਨਾਲ ਜਪਿਆ ਜਾਂਦਾ ਨਾ, ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਇਹੀ ਨਾਮ ਮੁੱਖ ਦੇ ਉੱਤੇ ਰਸਨਾ ਦੇ ਉੱਤੇ ਮਿਠਾਸ ਪ੍ਰਗਟ ਕਰ ਦਿੰਦਾ ਹੈ, ਐਸੀ ਮਿਠਾਸ ਕਿ ਬਾਕੀ ਸਾਰੇ ਸੰਸਾਰ ਦੇ ਫਿੱਕੇ ਪਦਾਰਥ ਭਾਸਣ ਲੱਗ ਪੈਂਦੇ ਹੈ। ਮਹਾਰਾਜ ਐਸੀ ਕਿਰਪਾ ਕਰੋ ਕਿ ਨਿਮਖ ਮਾਤਰੀ ਆਪਣਾ ਨਾਮ ਅੰਮ੍ਰਿਤ ਸਾਡੇ ਮੁਖ ਵਿੱਚ ਬਖਸ਼ ਦਿਓ।
ਹਰ ਦਿਨ ਰਹਿ ਨਾ ਸਕੋ ਇੱਕ ਰਾਤੀ।
ਇੱਕ ਰਾਤੀ, ਇੱਕ ਰੱਤੀ ਮਾਤਰ ਵੀ ਮਹਾਰਾਜ, ਥੋੜਾ ਮਾਤਰ ਵੀ ਸਾਡੇ ਕੋਲੋਂ ਆਪ ਜੀ ਦੇ ਨਾਮ ਤੋਂ ਬਿਨਾਂ ਮਹਾਰਾਜ ਰਿਹਾ ਨਹੀਂ ਜਾਂਦਾ।
ਕਿਉਂ ਬਿਨ ਅਮਲਾ ਅਮਲੀ ਮਰ ਜਾਈ ਹੈ।
ਹਜ਼ੂਰ ਕਿਵੇਂ ਆਪ ਜੀ ਨੂੰ ਇਹ ਪ੍ਰੇਮ ਲੱਗਾ ਹੋਇਆ ਤੇ ਮਹਾਰਾਜ ਦ੍ਰਿਸ਼ਟਾਨ ਦਿੰਦੇ ਹੈ। ਸਤਿਗੁਰੂ ਜੀ ਕਹਿੰਦੇ ਭਾਈ ਜਿਵੇਂ ਅਮਲੀ ਅਮਲ ਤੋਂ ਬਿਨਾਂ ਮਰ ਜਾਂਦਾ ਹੈ, ਇਹਦਾ ਦ੍ਰਿਸ਼ਟਾਨ ਤਾਂ ਪੰਜਾਬ 'ਚ ਅੱਜ ਕੱਲ੍ਹ ਸਾਰਿਆਂ ਨੂੰ ਸਮਝ ਆਉਂਦਾ ਹੀ ਹੋਣਾ, ਕਿਉਂਕਿ ਬਹੁਤ ਨਸ਼ਿਆਂ ਦੇ ਤਾਂ ਦਰਿਆ ਹੀ ਵਗ ਰਹੇ ਹੈ, ਅਤੇ ਬੜੇ ਨੌਜਵਾਨ ਜਦੋਂ ਨਸ਼ਾ ਨਹੀਂ ਖਾਣ ਨੂੰ ਮਿਲਦਾ ਤਾਂ ਫਿਰ ਤੜਫ ਤੜਫ ਕੇ ਮਰਦੇ ਵੀ ਹੈ। ਸਾਧ ਸੰਗਤ ਜੀ, ਜਾਂ ਇਹ ਤਾਂ ਝੂਠੇ ਨਸ਼ੇ ਹੈ ਨਾ, ਜ਼ਿਆਦਾ ਖਾ ਲੈਣ ਤਾਂ ਡੋਜ ਜ਼ਿਆਦਾ ਲੈ ਲੈਣ ਤਾਂ ਵੀ ਮੌਤ ਹੋ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਇੱਕ ਪ੍ਰਮਾਣ ਦੇ ਕਰਕੇ ਦੱਸਦੇ ਹੈ ਕਿ ਜਿਵੇਂ ਅਮਲੀ ਦਾ ਅਮਲ ਟੁੱਟਾ ਹੁੰਦਾ, ਜੇ ਉਹਨੂੰ ਅਫੀਮ ਉਹਦਾ ਨਸ਼ਾ ਸਤਿਗੁਰੂ ਜੀ ਕਹਿੰਦੇ ਨਾ ਮਿਲੇ ਤਾਂ ਉਹਦੇ ਅੰਗ ਜਿਹੜੇ ਉਹ ਟੁੱਟ ਟੁੱਟ ਜਾਂਦੇ ਹੈ। ਜਿਵੇਂ ਫਰੀਦ ਜੀ ਨੇ ਵੀ ਕਿਹਾ ਨਾ, ਤਾਪ ਚੜ੍ਹਿਆ ਹੋਣ ਕਰਕੇ ਨਮਾਜ਼ ਨਾ ਪੜ੍ਹੀ ਗਈ, ਅਤੇ ਫਿਰ ਆਪਣੇ ਮੁੱਖ ਤੋਂ ਜਦੋਂ ਅੰਮ੍ਰਿਤ ਵੇਲੇ ਦੀ ਨਮਾਜ਼ ਨਾ ਅਦਾ ਕੀਤੀ ਗਈ ਤਾਂ ਕਹਿੰਦੇ ਨੇ ਫਰੀਦਾ ਅੱਜ ਨਾ ਸੁੱਤੀ ਕੰਤ ਸਿਓ, ਅੰਗ ਮੁੜੇ ਮੁੜ ਜਾਏ, ਜਾਏ ਪੁੱਛਾਂ ਡੁਹਾਗਣੀ ਤਿੰਨ ਕਿਉਂ ਰਹਿਣ ਵਿਹਾਏ, ਕਿ ਮੇਰੇ ਕੋਲੋਂ ਅੱਜ ਨਮਾਜ਼ ਨਹੀਂ ਪੜ੍ਹੀ ਗਈ ਅਤੇ ਜਿਹੜੇ ਅੱਲਾ ਤੇਰੇ ਨਾਲੋਂ ਸਦਾ ਲਈ ਟੁੱਟੇ ਹੋਏ ਆ ਉਹਨਾਂ ਦੀ ਉਮਰਾਂ ਰੂਪੀ ਰਾਤ ਕਿਵੇਂ ਬਤੀਤ ਹੋ ਰਹੀ ਹੈ। ਜੇ ਨਿਤਨੇਮੀ ਗੁਰਸਿੱਖਾਂ ਕੋਲੋਂ ਇੱਕ ਦਿਨ ਨਿਤਨੇਮ ਖੁੰਝਦਾ ਅਤੇ ਉਹਨਾਂ ਦਾ ਚਿੱਤ ਵਿਆਕੁਲ ਹੁੰਦਾ, ਤੜਫਦਾ, ਇਸ ਤਰ੍ਹਾਂ ਤੜਫਦਾ ਹੈ ਜਿਵੇਂ ਅਮਲੀ ਅਮਲ ਦੇ ਟੁੱਟ ਜਾਣ ਤੋਂ ਤੜਫਦਾ ਹੈ। ਅਤੇ ਜਿਹੜੇ ਮਹਾਰਾਜ ਤੇਰਾ ਨਿਤਨੇਮ ਕਰਦੇ ਹੀ ਨਹੀਂ, ਤੇਰਾ ਨਾਮ ਜਪਦੇ ਹੀ ਨਹੀਂ, ਉਹਨਾਂ ਦੀ ਉਮਰ ਕਿਵੇਂ ਬਤੀਤ ਹੁੰਦੀ ਹੈ? ਦੁੱਖਾਂ 'ਚ ਹੀ ਬਤੀਤ ਹੋ ਰਹੀ ਹੈ ਸਾਧ ਸੰਗਤ ਜੀ, ਪਰੇਸ਼ਾਨੀਆਂ ਵਿੱਚ ਹੀ ਬਤੀਤ ਹੋ ਰਹੀ ਹੈ, ਉਹਨਾਂ ਨੂੰ ਸੁੱਖ ਦਾ ਭਾਵ ਮਾਤਰ ਵੀ ਪ੍ਰਾਪਤ ਨਹੀਂ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਪ੍ਰਮਾਣ ਦੇ ਕੇ ਸਾਨੂੰ ਦੱਸਦੇ ਹੈ ਕਿ ਇਹੋ ਜਿਹਾ ਪਿਆਰ ਗੁਰਸਿੱਖੋ ਸਾਡੇ ਅੰਦਰ ਲੱਗਾ ਹੈ, ਜਿਵੇਂ ਅਮਲੀ ਅਮਲ ਨਾ ਮਿਲੇ ਤਾਂ ਭਾਈ ਉਹਦਾ ਮਰਨਾ ਹੁੰਦਾ ਹੈ, ਇਵੇਂ ਜੇ ਵਾਹਿਗੁਰੂ ਦਾ ਨਾਮ ਨਾ ਸੰਤ ਭਗਤ ਨੂੰ ਪ੍ਰਾਪਤ ਹੋਵੇ। ਸਤਿਗੁਰੂ ਜੀ ਕਹਿੰਦੇ ਆਤਮਕ ਤੌਰ 'ਤੇ ਭਾਈ ਉਹਦੀ ਮੌਤ ਹੁੰਦੀ ਹੈ, ਫਿਰ ਉਹ ਆਪਣਾ ਮਰਨਾ ਗਿਣਦੇ ਹੈ। ਮਰਨੰਗ ਬਿਸਰਣੰਗ ਗੋਬਿੰਦ ਹੈ, ਜੀਵਨੰਗ ਹਰ ਨਾਮ ਧਿਆਵਣ ਹੈ। ਉਹਨਾਂ ਦਾ ਜੀਵਨ ਹੀ ਕੀ ਹੈ? ਹਰੀ ਦਾ ਨਾਮ ਧਿਆਉਣਾ। ਜਿਵੇਂ ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਉਹ ਜਿਉਂਦੇ ਹੀ ਆਪਣੇ ਆਪ ਨੂੰ ਤਾਂ ਗਿਣਦੇ ਹੈ ਜੇ ਮਹਾਰਾਜ ਜੀ ਦੇ ਨਾਮ ਵਿੱਚ ਪ੍ਰੀਤ ਲੱਗੀ ਹੋਈ ਹੈ। ਸਤਿਗੁਰੂ ਜੀ ਕਹਿੰਦੇ ਜਿਵੇਂ ਭਾਈ ਕੋਈ ਨਸ਼ਈ ਅਮਲੀ ਅਮਲ ਨਾ ਮਿਲੇ ਤਾਂ ਉਹਦਾ ਮਰਨਾ ਹੁੰਦਾ ਹੈ, ਇਵੇਂ ਸਤਿਗੁਰੂ ਜੀ ਕਹਿੰਦੇ ਨਾਮ ਤੋਂ ਬਿਨਾਂ ਭਾਈ ਜਿਹੜੇ ਪ੍ਰੇਮੀ ਹੈ ਉਹਨਾਂ ਦਾ ਚਿੱਤ ਜਿਹੜਾ ਹੈ ਉਹ ਦੁਖੀ ਹੁੰਦਾ ਹੈ, ਉਹਨਾਂ ਦੀ ਆਤਮਕ ਮੌਤ ਹੁੰਦੀ ਹੈ, ਇਸ ਤਰ੍ਹਾਂ ਉਹ ਮੰਨਦੇ ਆ।
ਤਿਉਂ ਹਰਿ ਬਿਨਾ ਹਮ ਮਰ ਜਾਤੀ,
ਤਿਵੇਂ ਹੀ ਹਰੀ ਦੇ ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਭਾਈ ਸਾਡਾ ਚਿੱਤ ਜਿਹੜਾ ਨਾ ਉਹ ਆਤਮਕ ਮੌਤ ਮਰਦਾ ਹੈ। ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ ਪ੍ਰੇਮੀਆਂ ਦੀ, ਗੁਰਸਿੱਖਾਂ ਦੀ, ਜਿਨ੍ਹਾਂ ਦੇ ਚਿੱਤ ਦੇ ਅੰਦਰ ਪਿਆਰ ਲੱਗ ਜਾਂਦਾ ਹੈ। ਜਿਵੇਂ ਭਾਈ ਮਨਸੁੱਖ ਨੇ ਰਾਜੇ ਸ਼ਿਵਨਾਭ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰੇਮ ਲਾ ਦਿੱਤਾ ਸੀ, ਰਾਤ ਦਿਨ ਹੀ ਰਾਜਾ ਸ਼ਿਵਨਾਭ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਨਾਮ ਜਪੀ ਜਾਂਦਾ ਹੈ। ਹਜ਼ੂਰ ਨੂੰ ਕਿਸੇ ਨੇ ਚਿੱਠੀ ਤਾਂ ਨਹੀਂ ਸੀ ਨਾ ਪਾਈ, ਸਤਿਗੁਰੂ ਜੀ ਕਹਿੰਦੇ ਸੀ ਚੱਲ ਭਾਈ ਮਰਦਾਨਿਆਂ ਸਿੰਗਲਾ ਦੀਪ ਵਿੱਚ ਸਾਨੂੰ ਕੋਈ ਬੜੀ ਬੇਬਲਤਾ ਨਾਲ ਯਾਦ ਪਿਆ ਕਰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਰਾਜੇ ਸ਼ਿਵਨਾਭ ਦੇ ਪਿਆਰ ਦੀ ਖਿੱਚ ਨੇ ਸਿੰਗਲਾ ਦੀਪ ਆਉਣ ਵਾਸਤੇ ਮਜਬੂਰ ਕਰ ਦਿੱਤਾ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਇਹੋ ਜਿਹੀ ਪ੍ਰੀਤ ਲੱਗਦੀ ਹੈ ਉਹਨਾਂ ਤੋਂ ਭਾਈ ਫਿਰ ਸਤਿਗੁਰੂ ਦੂਰ ਨਹੀਂ ਹੁੰਦੇ, ਉਹਨਾਂ ਤੋਂ ਵਾਹਿਗੁਰੂ ਦੂਰ ਨਹੀਂ ਹੁੰਦੇ ਹਨ। ਇਵੇਂ ਪ੍ਰੇਮੀ ਕਹਿੰਦੇ ਸਾਡਾ ਚਿੱਤ ਜਿਹੜਾ ਹੈ ਉਹ ਆਤਮਕ ਮੌਤ ਮਰਦਾ ਹੈ ਜਦੋਂ ਵਾਹਿਗੁਰੂ ਦਾ ਨਾਮ ਭੁੱਲਦਾ ਹੈ, ਇਸ ਤਰ੍ਹਾਂ ਜਿਵੇਂ ਅਮਲੀ ਅਮਲ ਤੋਂ ਬਿਨਾਂ ਮਰਦਾ ਹੈ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ,
ਤੁਮਹਰ ਸਰਵਰ ਆਤਿ ਅਗਾਹ।
ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਵਾਹਿਗੁਰੂ ਜੀ ਆਪ ਤਾਂ ਸਰਵਰ ਸਮੁੰਦਰ ਦੀ ਨਿਆਈ ਹੋ, ਅਤ ਅਤਿਸ਼ਾ ਕਰਕੇ ਆਗਾਹ ਡੂੰਘੇ ਹੋ। ਇਹ ਪ੍ਰੇਮ ਦੀ ਬਾਤ ਹੈ, ਜੋ ਤਮ ਗਿਰਵਰ ਤੋ ਹਮ ਮੋਰਾ, ਦੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ। ਇਹ ਪ੍ਰੀਤ ਦੀ ਗੱਲ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਸਰੋਵਰ ਦੀ ਨਿਆਈ ਹੋ, ਸਮੁੰਦਰ ਦੀ ਨਿਆਈ ਹੋ, ਇੱਕ ਪ੍ਰਮਾਣ ਹੈ ਸਾਧ ਸੰਗਤ ਜੀ। ਜਿਵੇਂ ਸਮੁੰਦਰ ਵਿਸ਼ਾਲ ਹੁੰਦਾ ਨਾ, ਇਵੇਂ ਸੱਚੇ ਪਾਤਸ਼ਾਹ ਉਸ ਦੀ ਵਿਸ਼ਾਲਤਾ ਤੋਂ ਲੈ ਕਰਕੇ ਪ੍ਰਮਾਣ ਦਿੰਦੇ ਹੈ ਕਿ ਭਾਈ ਜਿਵੇਂ ਸਮੁੰਦਰ ਵਿਸ਼ਾਲ ਹੈ ਇਵੇਂ ਮੇਰਾ ਵਾਹਿਗੁਰੂ ਵੀ ਵਿਸ਼ਾਲ ਹੈ। ਮਹਾਰਾਜ ਆਪ ਤਾਂ ਗਹਿਰੇ ਡੂੰਘੇ ਸਮੁੰਦਰ ਦੀ ਨਿਆਈ ਹੋ, ਅਤਿਸ਼ਾ ਕਰਕੇ ਆਪ ਦੀ ਕੋਈ ਡੰਗਿਆਈ ਨਹੀਂ ਨਾਪ ਸਕਦਾ ਹੈ।
ਹਮ ਲਹਿ ਨਾ ਸਕਹਿ ਅੰਤ ਮਾਤੀ,
ਮਹਾਰਾਜ ਥੋੜਾ ਮਾਤਰ ਵੀ ਅਸੀਂ ਆਪ ਜੀ ਦਾ ਅੰਤ ਨਹੀਂ ਲੈ ਸਕਦੇ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਨਾ ਕਿ ਭਾਈ ਉਹ ਸਰੂਪ ਤਾਂ ਅੰਤ ਨਾ ਅੰਤਾ ਸਦਾ ਬੇਅੰਤਾ, ਉਸ ਪਵਿੱਤਰ ਸਰੂਪ ਦਾ ਅੰਤ ਨਹੀਂ ਲਿਆ ਜਾ ਸਕਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਿਆਰ ਨੂੰ ਸਾਧ ਸੰਗਤ ਜੀ ਮਾਣਿਆ ਜਾ ਸਕਦਾ। ਜੇ ਪੰਛੀ ਆਕਾਸ਼ ਵਿੱਚ ਉੱਡਦਾ ਹੋਇਆ ਕਹੇ ਕਿ ਮੈਂ ਆਕਾਸ਼ ਦੀ ਉਚਾਈ ਨੂੰ ਨਾਪ ਲੈਣਾ, ਨਹੀਂ ਨਾਪ ਸਕਦਾ, ਪਰ ਉਡਾਰੀਆਂ ਮਾਰ ਕੇ ਹਵਾ ਦਾ ਆਨੰਦ ਜ਼ਰੂਰ ਲੈ ਸਕਦਾ ਹੈ। ਮੱਛੀ ਕਹੇ ਕਿ ਸਮੁੰਦਰ ਦੀ ਡੂੰਘਾਈ ਮਾਪ ਲੈਣੀ ਹੈ, ਨਹੀਂ ਮਾਪੀ ਜਾ ਸਕਦੀ, ਪਰ ਤਾਰੀਆਂ ਲਾ ਕਰਕੇ ਪਾਣੀ ਦਾ ਆਨੰਦ ਜ਼ਰੂਰ ਲੈ ਸਕਦੀ ਹੈ। ਇਵੇਂ ਸੱਚੇ ਪਾਤਸ਼ਾਹ ਜੀ ਕਹਿੰਦੇ ਮਹਾਰਾਜ ਆਪ ਦਾ ਅੰਤ ਕਿੰਨੇ ਪਾਇਆ ਹੈ, ਅਸੀਂ ਤਾਂ ਮਹਾਰਾਜ ਆਪ ਦੇ ਨਾਮ ਦੀਆਂ ਲਹਿਰਾਂ ਦਾ ਆਨੰਦ ਲੈਣ ਵਾਲੇ ਹਾਂ। ਸੱਚੇ ਪਾਤਸ਼ਾਹ ਕੋਈ ਥੋੜ੍ਹਾ ਮਾਤਰ ਵੀ ਸ਼ਕਤੀ ਕਰਕੇ ਬਿਰਤੀ ਕਰਕੇ ਆਪ ਜੀ ਦਾ ਅੰਤ ਨਹੀਂ ਪਾ ਸਕਦਾ।
ਪਰੰਪਰ ਸੁਆਮੀ,
ਹੇ ਮੇਰੇ ਸੁਆਮੀ ਮਾਲਕ ਵਾਹਿਗੁਰੂ ਜੀ, ਆਪ ਜੀਵਾਂ ਦੀ ਬੁੱਧੀ ਤੋਂ ਵੀ ਪਰੇ ਹੋ, ਤੇ ਮਨ ਦੀ ਗਮਤਾ ਤੋਂ ਵੀ ਪਰੇ ਹੋ। ਨਾ ਤਾਂ ਬੁੱਧੀ ਕਰਕੇ ਆਪ ਜੀ ਨੂੰ ਸਮਝਿਆ ਜਾ ਸਕਦਾ ਹੈ ਤੇ ਨਾ ਹੀ ਮਨ ਦੇ ਸੰਕਲਪਾਂ ਕਰਕੇ ਆਪ ਜੀ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਅਸ਼ੁੱਧ ਮਨ ਕਰਕੇ ਨਹੀਂ ਜਾਣਿਆ ਜਾ ਸਕਦਾ ਤੇ ਅਪਰੰਪਰ ਪ੍ਰਕਿਰਤੀ ਉਰੇ ਹੈ, ਆਪ ਮਹਾਰਾਜ ਪਰੇ ਹੋ। ਕਿਸੇ ਪ੍ਰਕਾਰ ਕਿਸੇ ਕੋਲੋਂ ਕਿਸੇ ਵਿੱਦਿਆ ਕਰਕੇ ਕਿਸੇ ਸਰੀਰਕ ਤਾਕਤ ਕਰਕੇ ਮਹਾਰਾਜ ਆਪ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੁਸੀਂ ਪਰੇ ਤੋਂ ਪਰੇ ਹੋ, ਫਿਰ ਤੁਸੀਂ ਜੀਵਾਂ ਤੋਂ ਵੀ ਪਰੇ ਹੋ। ਜਿਹੜੇ ਜੀਆਂ ਤੋਂ ਪਰੇ ਦੇਵਤੇ ਮੰਨੇ ਗਏ ਹੈ ਉਹਨਾਂ ਦੇਵਤਿਆਂ ਤੋਂ ਵੀ ਮਹਾਰਾਜ ਤੁਸੀਂ ਪਰੇ ਹੋ। ਉਹਨਾਂ ਦੀ ਵੀ ਸਮਝ ਵਿੱਚ ਨਹੀਂ ਕੁਛ ਆ ਰਿਹਾ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਦਾ ਜਿਹੜਾ ਸਰੂਪ ਹੈ ਇਹ ਅਪਰੰਪਰ ਹੈ, ਸ਼ਕਤੀ ਬਿਰਤੀ ਕਰਕੇ ਕੁਪਾਰਾ ਵਾਰ ਅੰਤ ਨਹੀਂ ਪਾਇਆ ਜਾ ਸਕਦਾ।
ਮਿਤ ਜਾਨਹੁ ਆਪਨ ਗਤੀ,
ਗਤੀ ਆਪਣੀ ਗਤ ਪ੍ਰਾਪਤੀ ਦੀ ਜਿਹੜੀ ਮਿਤ ਮਰਿਆਦਾ ਹੈ ਨਾ, ਉਹਨੂੰ ਸੱਚੇ ਪਾਤਸ਼ਾਹ ਤੁਸੀਂ ਆਪ ਹੀ ਜਾਣਦੇ ਹੋ ਕਿ ਕਿਵੇਂ ਸੇਵਕ ਨੂੰ ਪ੍ਰਾਪਤ ਹੋਣਾ ਹੈ। ਕਿਉਂਕਿ ਮਹਾਰਾਜ ਸਾਡੇ ਤਾਂ ਕੀਤੇ ਸਾਧਨ ਵੀ ਆਪ ਤੱਕ ਨਹੀਂ ਪਹੁੰਚ ਸਕਦੇ। ਜਿਹੜੀ ਤੁਹਾਡੀ ਪ੍ਰਾਪਤੀ ਹੈ ਨਾ, ਉਹਦੀ ਮਿਤ ਮਰਿਆਦਾ ਮਹਾਰਾਜ ਤੁਸੀਂ ਆਪ ਹੀ ਜਾਣਦੇ ਹੋ ਕਿ ਕਿਸ ਤਰ੍ਹਾਂ ਸੇਵਕ ਨੂੰ ਪ੍ਰਾਪਤ ਹੁੰਦੇ ਹੋ।
ਹਰ ਕੇ ਸੰਤ ਜਨਾ ਹਰ ਜਪਿਓ,
ਹਰੀ ਦੇ ਸੰਤ ਜਨ ਭਗਤ ਜਨ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਨੇ ਪਿਆਰ ਸ਼ਰਧਾ ਨਾਲ ਵਾਹਿਗੁਰੂ ਦੇ ਨਾਮ ਨੂੰ ਜਪਿਆ। ਕਿਸ ਤਰ੍ਹਾਂ ਜਪਿਆ? ਜਿਵੇਂ ਚਾਤਰਕ ਨੇ ਸਵੰਤੀ ਬੂੰਦ ਲਈ ਤੜਫ ਪੈਦਾ ਕੀਤੀ ਹੈ, ਜਿਵੇਂ ਮੱਛੀ ਪਾਣੀ ਲਈ ਤੜਫਦੀ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਭਾਈ ਹਿਰਨ ਕੰਡੇ ਹੇੜੇ ਦੀ ਆਵਾਜ਼ 'ਤੇ ਮਸਤ ਹੁੰਦਾ ਹੈ, ਜਿਵੇਂ ਭਵਰਾ ਫੁੱਲ ਦੇ ਉੱਤੇ ਮਸਤ ਹੁੰਦਾ ਹੈ, ਇਉਂ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਅਗਾਵੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਸੰਤ ਜਿਹੜੇ ਹੈ ਰੱਬ ਦੇ ਪਿਆਰੇ, ਉਹ ਪਰਮੇਸ਼ਰ ਦੇ ਨਾਮ ਨੂੰ ਪਿਆਰ ਨਾਲ ਜਪਦੇ ਆ।
ਗੁਰ ਰੰਗ ਚਲੂਲਾ ਰਾਤੀ,
ਜਦੋਂ ਇਉਂ ਜਪੀਏ ਨਾ, ਹਜ਼ੂਰ ਫਰਮਾਉਂਦੇ ਆ ਗੁਰ ਰੰਗ ਚਲੂਲਾ ਰਾਤੀ, ਜਿਹੜਾ ਚੂਹ ਚੂਹਾ ਗਾੜਾ ਰੰਗ ਹੈ ਨਾ, ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਫਿਰ ਚੜ ਜਾਂਦਾ ਹੈ। ਇੱਕ ਹੁੰਦਾ ਕੁਸੁੰਬਾ ਰੰਗ, ਉਹ ਸਾਧ ਸੰਗਤ ਜੀ ਵੇਖਣ ਨੂੰ ਤਾਂ ਬੜਾ ਚਮਕੀਲਾ ਲੱਗਦਾ ਹੈ, ਪਰ ਜਰਾ ਕੁ ਉਹਦੇ 'ਤੇ ਪਾਣੀ ਪਵੇ ਨਾ ਤਾਂ ਝੱਟ ਹੀ ਡੱਬ ਖੜੱਬਾ ਹੋ ਜਾਂਦਾ। ਇਹ ਮਾਇਆ ਦੇ ਪਦਾਰਥਾਂ ਦੇ ਰੰਗ ਬੜੇ ਚਮਕੀਲੇ ਲੱਗਦੇ ਹੈ, ਪਰ ਜਦੋਂ ਦੁੱਖ ਰੂਪੀ ਪਾਣੀ ਪੈਂਦਾ ਨਾ ਝੱਟ ਹੀ ਡੱਬ ਖੜੱਬੇ ਹੋ ਜਾਂਦੇ ਆ, ਝੱਟ ਹੀ ਚਲੇ ਜਾਂਦੇ ਆ, ਰਹਿੰਦੇ ਨਹੀਂ। ਪਰ ਜਿਹੜਾ ਨਾਮ ਦਾ ਚੂਹ ਚੂਹਾ ਰੰਗ ਹੈ, ਗਾੜਾ ਰੰਗ ਹੈ, ਮਜੀਠੀ ਰੰਗ ਹੈ, ਇਹ ਸਾਧ ਸੰਗਤ ਜੀ ਚੜ੍ਹ ਜੇ ਤਾਂ ਫਿਰ ਉਤਰਦਾ ਨਹੀਂ। ਹਜ਼ੂਰ ਨੇ ਕਿਹਾ ਹੈ ਕਿ ਕਾਇਆ ਕੱਪੜ ਚੀਰ ਬਹੁ ਫਾਰੇ, ਹਰ ਰੰਗ ਨਾ ਲਹੈ ਸੁਭਾਗਾ। ਚਾਹੇ ਕੋਈ ਸਰੀਰ ਦੇ ਇਸ ਕੱਪੜੇ ਨੂੰ ਵੀ ਪਾੜ ਦੇਵੇ, ਚੀਰ ਦੇਵੇ, ਤਾਂ ਵੀ ਸਾਧ ਸੰਗਤ ਜੀ ਇਹ ਰੰਗ ਫਿਰ ਲਹਿੰਦਾ ਨਹੀਂ। ਚੜ੍ਹਦਾ ਕਿਵੇਂ ਹੈ? ਗੁਰੂ ਜੀ ਦੇ ਦੁਆਰਾ ਚੜ੍ਹਦਾ। ਇਹ ਸੱਚੇ ਪਾਤਸ਼ਾਹ ਜੀ ਨੇ ਵਿੱਚ ਸ਼ਬਦ ਕਿਹਾ ਕਿ ਜਦੋਂ ਗੁਰੂ ਸਾਹਿਬ ਆਪ ਕਿਰਪਾ ਕਰਦੇ ਹੈ ਉਦੋਂ ਪਿਆਰ ਦਾ ਰੰਗ ਚਾੜ ਦਿੰਦੇ ਹੈ। ਸਤਿਗੁਰੂ ਜੀ ਨੇ ਤਾਂ ਉਹਨਾਂ ਰੁਲਿਆਂ ਖੁਲਿਆਂ ਦੇ ਉੱਤੇ ਕਿਰਪਾ ਕੀਤੀ। ਸਤਿ ਸੰਗਤ ਜੀ, ਜਿਨ੍ਹਾਂ ਨੂੰ ਕੋਈ ਮਨੁੱਖ ਤਾਂ ਕੀ ਬਾਤ ਹੈ, ਪ੍ਰੇਮਾ ਕੋੜੀ ਜਿਹਦੇ ਲਾਗੇ ਪਸ਼ੂ ਪੰਛੀ ਨਹੀਂ ਸੀ ਆਉਂਦੇ, ਕਿਉਂਕਿ ਕੋੜ ਕਰਕੇ ਉਹਦੇ ਸਰੀਰ 'ਚ ਪਾਕ ਪਈ ਹੋਈ ਸੀ ਅਤੇ ਬਦਬੋ ਆਉਂਦੀ ਸੀਗੀ, ਅਤੇ ਉਹ ਸੰਗਤ ਦੇ ਕਾਫਲੇ ਨਾਲ ਗੋਇੰਦਵਾਲ ਸਾਹਿਬ ਆ ਗਿਆ। ਹੁਣ ਹਜ਼ੂਰ ਦੀ ਹਜ਼ੂਰੀ ਵਿੱਚ ਆਉਣ ਲਈ ਪਵਿੱਤਰਤਾ ਵੀ ਚਾਹੀਦੀ ਹੈ, ਅਤੇ ਸੇਵਾਦਾਰ ਨੇ ਕਿਹਾ ਭਾਈ ਤੇਰੇ ਕੋਲੋਂ ਬਦਬੋ ਆਉਂਦੀ ਹੈ, ਤੂੰ ਮਹਾਰਾਜ ਦੀ ਹਜ਼ੂਰੀ 'ਚ ਨਹੀਂ ਜਾ ਸਕਦਾ। ਦੁਆਰਪਾਲ ਨੇ ਰੋਕ ਦਿੱਤਾ। ਜਦੋਂ ਹਜ਼ੂਰ ਲੰਘ ਰਹੇ ਸੀ ਨਾ ਦਰਬਾਰ ਅਸਥਾਨ ਨੂੰ ਜਾਣ ਵਾਸਤੇ, ਪ੍ਰੇਮੇ ਕੋੜੀ ਨੇ ਫਿਰ ਚੀਕਾਂ ਮਾਰੀਆਂ ਉੱਚੀ, ਹੋਰ ਤਾਂ ਕੋਈ ਉਹਦੇ ਕੋਲੋਂ ਆਵਾਜ਼ ਨਹੀਂ ਨਿਕਲੀ। ਦਰਦ ਭਰੀ ਆਵਾਜ਼ ਗੁਰੂ ਅਮਰਦਾਸ ਸਾਹਿਬ ਜੀ ਦੇ ਜਦੋਂ ਸਤਿਗੁਰੂ ਜੀ ਦੇ ਕੰਨਾਂ ਵਿੱਚ ਪਈ, ਮਹਾਰਾਜ ਨੇ ਪੁੱਛਿਆ ਭਾਈ ਕੌਣ ਹੈ? ਸਤਿਗੁਰੂ ਜੀ ਆਪ ਉੱਥੇ ਆ ਗਏ। ਬੜੀ ਨਿਮਰਤਾ ਸਹਿਤ ਸੇਵਕ ਨੇ ਕਿਹਾ ਮਹਾਰਾਜ ਇਹ ਕੋੜੀ ਹੈ, ਸਰੀਰ 'ਚੋਂ ਬਦਬੋ ਆਉਂਦੀ ਹੈ, ਮਹਾਰਾਜ ਇਸ ਕਰਕੇ ਰੋਕਿਆ। ਸੱਚੇ ਪਾਤਸ਼ਾਹ ਜੀ ਨੂੰ ਤਰਸ ਆਇਆ, ਜਿੱਥੇ ਮਹਾਰਾਜ ਦੇ ਅੰਮ੍ਰਿਤ ਵੇਲੇ ਦੇ ਇਸ਼ਨਾਨ ਦਾ ਜਲ ਖੜਾ ਸੀ ਨਾ, ਜਿਹੜਾ ਹਜ਼ੂਰ ਦੇ ਸਰੀਰ ਨੂੰ ਸਪਰਸ਼ ਕਰਕੇ ਧਰਤੀ 'ਤੇ ਇਕੱਠਾ ਹੋਇਆ ਪਿਆ ਸੀ, ਮਹਾਰਾਜ ਕਹਿੰਦੇ ਇਹਦੇ ਨਾਲ ਇਸ਼ਨਾਨ ਕਰਾਓ। ਜਦੋਂ ਇਸ਼ਨਾਨ ਕਰਾਇਆ ਤਾਂ ਸਾਰਾ ਹੀ ਪ੍ਰੇਮੇ ਕੋੜੀ ਦਾ ਕੋੜ ਹਜ਼ੂਰ ਨੇ ਧੋ ਦਿੱਤਾ, ਅਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ साध संगत जी ब्रह्म ज्ञान दे करके मंजी थाप दिती हजूर ने ते पटा ने कहा ते नर दुलचे बहे ते नर उथप बिथपहे हे गुरु अमरदास साहब जी जिन्हां ते तुसी कृपा कीती ना जिन्हां नू कोई अपने कोल नहीं सी बहन दिता संसार दे लोक उन्हां नू गलीचे विछा विछा बिठाउंदे सी पलंगे डा डा के बिठाउंदे कि आओ तुसी गुरु अमरदास साहब दे वरसोए होए आ सच्चे पातशाह जी महाराज ने इहो जिहा नाम दा रंग बख्शिश कीता कि संसार दे उह पूजनीक होए जिहड़े जिहड़े गुरु जी दे चरणां नाल भाई जुड़दे आ उन्हां नू ए प्यार दी दात प्राप्त हुंदी आ
हर हर भगत बनी अत सोभा
हे वाहिगुरु आप जी दी प्रेमा भगती दे नाल ही महाराज साडी सोभा बनी आ वडियाई बनी आ
हर जपियो उत्तम पाती
सच्चे पातशाह आप जी दा नाम जप करके साडी जिहड़ी पत इज्जत है ए उत्तम होई है लोक ते परलोक अंदर अतशय करके आप जी दे नाम करके महाराज साडी सोभा वडियाई है हजूर दी इन्नी निम्रता सच्चे पातशाह जी महाराज तखत ते बैठ दे ब्यांत संगत आप जी दे चरणा ते नमस्कार कर दियां देखण वालियां दे चित ठंडे हो जांदे सच्चे पातशाह जी महाराज आप अपनी जदों बाणी उचार दे हो सिख कहिंदे महाराज सानूं परम शांति मिलदी है महाराज साडे कन्नां च संतोख आ जांदा है ते हजूर ने कहा सिखो हो आपां बोलना जाणदा मैं कहया सब हुक्म आओ जियो ये तां निरंकार वाहिगुरु जी जिमें जिमें सानू हुक्म करदे आ तिवें तिवें असीं अगे उचारण करदे हां इन्नी निम्रता सच्चे पातशाह जी महाराज दे अंदर हजूर फरमाउंदे इसे प्रकार ही
आपे ठाकुर आपे सेवक
सच्चे पातशाह जी महाराज फरमाउंदे है कि मेरा वाहिगुरु आप ही ठाकुर मालक रूप भी है ते सेवक रूप भी वो आप ही है सत चित आनंद रूप भी वो आप ही हो रहा है ते महाराज सेवक रूप विच उस रस नू मानण वाले भी तुसी आप ही हो रहे हो क्योंकि ऊहां सम ठाकुर सम चेरा इस प्यार वाली अवस्था विच साध संगत जी सेवक ते साहब दा फर्क नहीं रह जांदा भाई पारो जी जदों आए गोविंदवाल साहब ते हजूर गुरु अमरदास साहब जी तखत तो उठे भाई पारो जी नमस्कार करन लगे महाराज ने बाहां पकड़ लियां प्यार नाल गलवकड़ी विच लै के हजूर कहिंदे भाई पारो साडा दिल करदा तैनू गुरता दे तखत ते बिठा दईए भाई पारो जी चरणा ते टै पए गुरसिखी मम भावै गुर आई सतगुरै सुहावै महाराज मैनू ते सिखी चंगी लगदी है हजूर फर्क रहण ही नहीं दिंदे फिर भाई पारो जी ने कहा महाराज मैनू होर अवस्था बख्शिश करो फिर महाराज कहिंदे भाई पारो हुण ते शरीरां दा ही फर्क है वेखण नू तू वखरा प्रतीत हुन्ना तेरे विच ते साडे विच कोई फर्क नहीं रह गया चंगा जे तेरे कोलों ये भी फर्क नहीं जरिया जांदा ते जा पिंड जा के जपजी साहब दा पाठ करके शरीर त्याग दे साडे शरीर दे अंदर ही साडे स्वरूप दे अंदर अभेद हो जा ये सच्चे पातशाह जी महाराज ने बख्शिश कीती ते इतिहास कहिंदा कि भाई पारो जी घर दियां सारियां वस्तुआं दान पुन कर दित्तियां चेहरे ते चादरा लै के जपजी साहब दा पाठ करके आप जी ने अपना पंज भूतक शरीर त्याग दिता ते गुरु अमरदास साहब जी दे स्वरूप विच अभेद हो गए सेवक विच ते ठाकुर विच महाराज कहिंदे कि भाई कोई फर्क नहीं हुंदा है
आप बनावा पाती
पर यह सारियां भांतां तरीके यह सारियां व्यौंतां महाराज तुसी आप ही बनाउंदे हो आप ही प्रेरदे हो आप ही सेवा विच लाउंदे हो आप ही इस प्यार दे लाउण वाले हो ते प्यार दे शिखर ते पहुंचा के अपने स्वरूप विच अभेद करन वाले भी महाराज तुसी आप ही हो
नानक जन तुमरे सरनाई
धन गुरु रामदास साहब जी शब्द की संपूर्णता करते हुए कहिंदे महाराज असी तां आप दे जन सेवक हां महाराज आप जी दी शरण विच हां
हर राखो लाज पगाती
हे सच्चे पातशाह अपने भगत सेवक जान के महाराज साडी लाज रख लो क्योंकि महाराज तुहाडे तो बिना साडी लाज होर किने रखनी है जिवें भट्टा ने कहा ना अब रखो दास पाट की लाज के ये लाज किवें रखे महाराज सच्चे पातशाह जी कहिंदे जैसी राखी लाज भगत प्रहलाद की हरनाख शफारे कर आज फुन द्रौपदी लाज रखी हर प्रभ जी शीनत वस्त्र दीन बहु साज सुदामा अपदा ते रखिया ਗਣਕਾ ਪੜਤ ਪੂਰੇ ਤਿਹਕਾਜ ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ ਰੱਖੋ ਦਾਸ ਭਾਟ ਕੀ ਲਾਜ। ਦਾਸ ਭੱਟ ਜੀ ਕਹਿੰਦੇ ਮਹਾਰਾਜ ਜਿਵੇਂ ਦਰੋਪਤਾਂ ਦੀ ਲਾਜ ਰੱਖ ਲਈ ਸੀ ਨਾ, ਜਿਵੇਂ ਮਹਾਰਾਜ ਸੁਦਾਮੇ ਦੀ ਬਿਪਤਾ ਨੂੰ ਕੱਟ ਦਿੱਤਾ ਸੀ ਨਾ, ਜਿਵੇਂ ਮਹਾਰਾਜ ਪ੍ਰਹਲਾਦ ਦੀ ਰੱਖਿਆ ਕੀਤੀ ਸੀ ਨਾ, ਇਵੇਂ ਸੱਚੇ ਪਾਤਸ਼ਾਹ ਕਲਯੁਗ ਦੇ ਪਾਪਾਂ ਤੋਂ ਮੈਨੂੰ ਬਚਾ ਲਓ, ਸਾਡੀ ਰੱਖਿਆ ਕਰੋ। ਇਹ ਗਰੀਬ ਨਿਵਾਸ ਸਾਨੂੰ ਅਰਦਾਸ ਕਰਨ ਦੀ ਜਾਚ ਦੱਸੀ ਹੈ ਸੱਚੇ ਪਾਤਸ਼ਾਹ ਜੀ ਨੇ, ਅਤੇ ਮਹਾਰਾਜ ਪ੍ਰੇਰਨਾ ਦਿੱਤੀ ਹੈ ਕਿ ਭਾਈ ਇਹੋ ਜਿਹਾ ਪਿਆਰ ਆਪਣੇ ਹਿਰਦੇ ਵਿੱਚ ਪ੍ਰਗਟ ਕਰਨਾ ਚਾਹੀਦਾ। ਇਹ ਤਾਂ ਸਾਧ ਸੰਗਤ ਜੀ ਹਜ਼ੂਰ ਦੇ ਆਏ ਹੋਏ ਸ਼੍ਰੀ ਮੁਖਵਾਕ ਦੀ ਕਥਾ ਆਪ ਨੇ ਸਰਵਣ ਕੀਤੀ ਹੈ ਪਿਆਰ ਨਾਲ। ਲੜੀਵਾਰ ਕਥਾ ਦੀ ਮਰਿਆਦਾ ਪੂਰੀ ਕਰੀਏ ਸ਼ੇਸ਼ ਸਮੇਂ ਦੇ ਅੰਦਰ। ਹਜ਼ੂਰ ਦੀ ਅੰਮ੍ਰਿਤ ਕਥਾ ਜੈਤ ਸ਼੍ਰੀ ਦੀ ਵਾਰ ਦੇ ਅੰਦਰ ਚੱਲ ਰਹੀ ਹੈ। ਇਹ ਪਵਿੱਤਰ ਬਾਣੀ ਦੀ ਮਹਿਮਾ, ਹਜ਼ੂਰ ਨੇ ਕਿਹਾ ਕਿ ਭਾਈ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਏ ਅਤੇ ਉਹਦੇ ਤੋਂ ਬਾਅਦ ਸਲੋਕ ਸਹਿਸਕ੍ਰਿਤੀ ਅਤੇ ਜੈਤ ਸ਼੍ਰੀ ਦੀ ਵਾਰ ਦੀ ਕਥਾ ਹੋਵੇ। ਅਤੇ ਮਹਾਰਾਜ ਨੂੰ ਪੁੱਛਿਆ ਸਿੱਖਾਂ ਨੇ ਕਿ ਮਹਾਰਾਜ ਦਾ ਕਾਰਨ, ਸਤਿਗੁਰੂ ਜੀ ਕਹਿੰਦੇ ਮਰਨ ਤੋਂ ਬਾਅਦ ਵੀ ਸਦਗਤੀ ਦੇਣ ਵਿੱਚ ਸਮਰੱਥ ਹੈ ਬਾਣੀ, ਜੇ ਜਿਉਂਦੇ ਪੜ੍ਹਾਂਗੇ ਤਾਂ ਸਾਧ ਸੰਗਤ ਜੀ ਕਿੰਨੀ ਕਲਿਆਣਕਾਰੀ ਹੈ ਸੱਚੇ ਪਾਤਸ਼ਾਹ ਜੀ ਦੀ ਇਹ ਪਵਿੱਤਰ ਬਾਣੀ। ਹਜ਼ੂਰ ਫਰਮਾਉਂਦੇ ਹਨ
ਸਤਨਾਮ ਵਾਹਿਗੁਰੂ ਸਾਹਿਬ ਜੀ, ਸਲੋਕ ਰਸਨਾ ਉਚਰੰਤ ਨਾਮੰ।
ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਸਿੱਖਾਂ ਨੇ ਪੁੱਛਿਆ ਮਹਾਰਾਜ ਆਪ ਜੀ ਕਿਸੇ ਤੋਂ ਪ੍ਰਭਾਵਿਤ ਹੋ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ ਹਾਂ ਗੁਰਸਿੱਖੋ। ਮਹਾਰਾਜ ਕਿਹਨਾਂ ਤੋਂ ਆਪ ਬਲਹਾਰ ਜਾਂਦੇ ਹੋ, ਕਿਹਨਾਂ ਤੋਂ ਪ੍ਰਭਾਵਿਤ ਹੋ? ਮਹਾਰਾਜ ਕਹਿੰਦੇ ਜਿਹੜੇ ਭਾਈ ਰਸਨਾ ਤੋਂ ਆਪਣੇ ਇਹ ਰਸਨਾ ਦੇ ਉੱਤੋਂ ਨਾਮ ਦਾ ਉਚਾਰਨ ਕਰਦੇ ਆ। ਬਾਰ ਬਾਰ ਪਰਮੇਸ਼ਰ ਦਾ ਨਾਮ ਜਪਣਾ ਇਹ ਹਜ਼ੂਰ ਦੀ ਆਗਿਆ ਹੈ। ਜਿਹੜਾ ਕੋਈ ਕਹਿਣਾ ਨਾ ਕਿ ਬਾਰ ਬਾਰ ਜਪਣਾ ਤੋਤਾ ਰਟਨ ਹੈ, ਭਾਈ ਉਹਨਾਂ ਦੀ ਆਪਣੀ ਮਨਮਤ ਹੈ। ਹਜ਼ੂਰ ਕਹਿੰਦੇ ਆ ਬਾਰੰਬਾਰ ਬਾਰ ਪ੍ਰਭ ਜਪੀ ਹੈ ਪੀ ਅੰਮ੍ਰਿਤ ਇਹੋ ਮਨ ਤਨ ਤਰਪੀ ਹੈ। ਫਿਰ ਸਤਿਗੁਰੂ ਜੀ ਨੇ ਕਿੰਨੀ ਵਾਰ ਆਗਿਆ ਕੀਤੀ ਹੈ ਕਿ ਸ਼੍ਰੀ ਰਾਮ ਨਾਮਾ ਉੱਚਰ ਮਨਾ, ਹੇ ਮੇਰੇ ਮਨਾ ਤੂੰ ਵੀ ਰਾਮ ਦਾ ਨਾਮ ਉਚਾਰ ਲੈ। ਸਤਿਗੁਰੂ ਜੀ ਕਹਿੰਦੇ ਜਿਹੜੇ ਭਾਈ ਰਸਨਾ ਤੋਂ ਉਚਾਰਦੇ ਆ ਪਰਮੇਸ਼ਰ ਦਾ ਪਵਿੱਤਰ ਨਾਮ।
ਸ਼੍ਰਵਣੰ ਸੁਨੰਤ ਸ਼ਬਦ ਅੰਮ੍ਰਿਤ,
ਜਿਹੜਾ ਮਹਾਰਾਜ ਜੀ ਦਾ ਸ਼ਬਦ ਅੰਮ੍ਰਿਤ ਵਰਗਾ ਮਿੱਠਾ ਏ, ਜਿਹੜੇ ਗੁਰਸਿੱਖ ਕੰਨਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਨੂੰ ਸੁਣਦੇ ਹੈ, ਧੁਰ ਕੀ ਬਾਣੀ ਨੂੰ ਇਕਾਗਰਤਾ ਨਾਲ ਸੁਣਦੇ ਹੈ। ਅੱਜ ਵੇਖੋ ਜੇ ਕਿਤੇ ਅਖੰਡ ਪਾਠ ਸਾਹਿਬ ਹੋਵੇ ਤਾਂ ਪਾਠੀ ਇਕੱਲਾ ਹੀ ਬੈਠਾ ਰਹਿ ਜਾਂਦਾ, ਜਪਜੀ ਸਾਹਿਬ ਦੀ ਸੰਪੂਰਨਤਾ ਦੀ ਵੀ ਉਡੀਕ ਨਹੀਂ ਕਰਦੇ, ਅਤੇ ਉਹਨਾਂ ਤੋਂ ਤਾਂ ਮਹਾਰਾਜ ਬਲਹਾਰ ਨਹੀਂ ਨਾ ਜਾਂਦੇ। ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਅੰਮ੍ਰਿਤ ਵਰਗਾ ਮਿੱਠਾ ਸ਼ਬਦ ਗੁਰਬਾਣੀ ਨੂੰ ਭਾਈ ਆਪਣੇ ਕੰਨਾਂ ਨਾਲ ਸਰਵਣ ਕਰਦੇ ਆ,
ਨਾਨਕ ਤਿੰਨ ਸਦ ਬਲਹਾਰੰ,
ਤਿੰਨਾਂ ਤੋਂ ਹਜ਼ੂਰ ਕਹਿੰਦੇ ਅਸੀਂ ਸਦਾ ਹੀ ਬਲਹਾਰ ਕੁਰਬਾਨ ਜਾਂਦੇ ਹਾਂ। ਸੱਚੇ ਪਾਤਸ਼ਾਹ ਜੀ ਨੇ ਕਿਹਾ ਹੀ ਹੈ ਨਾ ਕਿ ਹਉ ਕੁਰਬਾਨੈ ਜਾਓ ਮਿਹਰਬਾਨਾ, ਹਉ ਕੁਰਬਾਨੈ ਜਾਓ, ਹਉ ਕੁਰਬਾਨੈ ਜਾਓ, ਤਿੰਨਾਂ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿੰਨਾਂ ਕਹਿ ਹਉ ਸਦ ਕੁਰਬਾਨੈ ਜਾਓ। ਮਹਾਰਾਜ ਕਹਿੰਦੇ ਇਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਗੁਰਸਿੱਖਾਂ ਤੋਂ ਜਿਨ੍ਹਾਂ ਦੀ ਰਸਨਾ ਤੋਂ ਨਿਕਲਦਾ ਸਤਨਾਮ ਸ਼੍ਰੀ ਵਾਹਿਗੁਰੂ, ਜਿਹੜੇ ਕੰਨਾਂ ਨਾਲ ਸੁਣਦੇ ਆ ਸਤਨਾਮ ਸ਼੍ਰੀ ਵਾਹਿਗੁਰੂ। ਹਜ਼ੂਰ ਫਰਮਾਉਂਦੇ ਹਨ
ਜਿਨ੍ਹਾਂ ਧਿਆਨ ਪਾਰ ਬ੍ਰਹਮਣ,
ਤੇ ਜਿਨ੍ਹਾਂ ਦਾ ਧਿਆਨ ਵੀ ਹਰ ਸਮੇਂ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਦੇ ਅੰਦਰ ਲੱਗਾ ਰਹਿੰਦਾ। ਮਹਾਰਾਜ ਕਹਿੰਦੇ ਭਾਈ ਅਸੀਂ ਉਹਨਾਂ ਤੋਂ ਬਲਹਾਰ ਜਾਂਦੇ
ਹਾਂ।
ਸਤਿਗੁਰੂ ਜੀ ਫਰਮਾਉਂਦੇ ਆ ਕਿ ਜਿੰਨੇ ਵੀ ਭਾਈ ਕੰਮ ਆ ਨਾ ਸੰਸਾਰ ਦੇ ਅੰਦਰ ਨਾਮ ਦੇ ਜਪਣ ਤੋਂ ਬਿਨਾਂ, ਹੁਣ ਵੇਖ ਲਓ ਹਰ ਕੋਈ ਕਹਿੰਦਾ ਕਿ ਮੈਨੂੰ ਬਾਹਲੇ ਜ਼ਰੂਰੀ ਕੰਮ ਹੈ, ਹੱਬ ਤੋਂ ਭਾਵ ਸਭ ਸਾਰੇ ਦੇ ਸਾਰੇ ਹੀ। ਹਜ਼ੂਰ ਕਹਿੰਦੇ ਭਾਈ ਕੂੜੇ ਝੂਠੇ ਹਨ ਸਾਰੇ ਹੀ ਕੰਮ। ਇੱਕ ਸਾਈ ਮਾਲਕ ਵਾਹਿਗੁਰੂ ਦੇ ਨਾਮ ਜਪਣ ਤੋਂ ਬਿਨਾਂ, ਜੇ ਨਾਮ ਜਪੀਏ ਨਾ ਤੇ ਗੁਰਸਿੱਖਾਂ ਦੀ ਕਿਰਤ ਵੀ ਸਫਲੀ ਹੁੰਦੀ ਹੈ। ਉਹ ਕਿਰਤ ਕਰਦੇ ਹੋਏ ਵੀ ਨਾਮ ਜਪਦੇ ਹੈ, ਕਿਉਂਕਿ ਬਾਬਾ ਨਾਮਦੇਵ ਜੀ ਜਦੋਂ ਬੂਟੇ ਪਾ ਰਹੇ ਸੀ ਚਾਦਰਾਂ ਦੇ ਉੱਤੇ ਤੇ ਭਗਤ ਤ੍ਰਿਲੋਚਨ ਜੀ ਨੇ ਆ ਕੇ ਕਿਹਾ ਕਿ ਨਾਮਾ ਮਾਇਆ ਮੋਹਿਆ ਕਹਿ ਤ੍ਰਿਲੋਚਨ ਮੀਤ, ਕਾਹੇ ਛੀਪੋ ਛਾਏ ਲੈ ਰਾਮ ਨਾ ਲਾਭ ਉਹ ਚੀਤ, ਨਾਮਾ ਕਹਿ ਤ੍ਰਿਲੋਚਨਾ ਮੁਖ ਤੇ ਰਾਮ ਸਮਾਲ,
हाथ पाओ कर काम सब चीत निरंजन नाल। ਇਹ ਨਾਮਦੇਵ ਜੀ ਨੇ ਅੱਗੋਂ ਉੱਤਰ ਦਿੱਤਾ, ਜਿਹੜੇ ਗੁਰਸਿੱਖ ਨਾਮ ਜਪਦੇ ਆ ਨਾ ਉਹਨਾਂ ਦੀ ਕਿਰਤ ਵੀ ਸਫਲੀ ਹੈ, ਅਤੇ ਜਿਹੜੇ ਭਾਈ ਨਾਮ ਨਹੀਂ ਜਪਦੇ, ਨਿਤਨੇਮ ਨਹੀਂ ਕਰਦੇ, ਉਹਨਾਂ ਦੇ ਸਾਰੇ ਮਹਾਰਾਜ ਕਹਿੰਦੇ ਭਾਈ ਹੋਰ ਕੰਮ ਝੂਠੇ ਹੀ ਹਨ।
ਨਾਨਕ ਸੇਈ ਧੰਨ,
ਹਜ਼ੂਰ ਕਹਿੰਦੇ ਧੰਨ ਹਨ ਭਾਈ ਉਹ ਪ੍ਰਾਣੀ ਗੁਰਸਿੱਖ
ਜਿਨ੍ਹਾਂ ਪਿਰਹੜੀ ਸੱਚ ਸਿਓ,
ਜਿਨ੍ਹਾਂ ਦੀ ਸੱਚੇ ਵਾਹਿਗੁਰੂ ਦੇ ਨਾਲ ਪਿਰਹੜੀ ਪ੍ਰੀਤ ਲੱਗ ਗਈ ਹੈ, ਪ੍ਰੇਮ ਲੱਗ ਗਿਆ। ਧੰਨ ਹਨ ਉਹ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦਾ ਹਿਰਦੇ ਵਿੱਚ ਪਿਆਰ ਲੱਗ ਗਿਆ ਉਹਨਾਂ ਨੂੰ ਹਜ਼ੂਰ ਨੇ ਧੰਨ ਕਿਹਾ ਹੈ। ਬਾਬਾ ਫਰੀਦ ਸਾਹਿਬ ਜੀ ਨੇ ਇੰਨੀ ਬੰਦਗੀ ਕੀਤੀ, ਬਿਰਧ ਹੋ ਗਏ। ਜਦੋਂ ਕੋਈ ਕਹਿੰਦਾ ਫਰੀਦ ਜੀ ਹੁਣ ਤਾਂ ਸਰੀਰ ਬਿਰਧ ਹੋ ਗਿਆ, ਤੇ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ, ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨਾਂ ਸੁੱਕ ਗਏ ਕੁਮਲਾਏ। ਕਿੰਨੀਆਂ ਜਵਾਨੀਆਂ ਅੱਲਾ ਤੇਰੇ ਪ੍ਰੇਮ ਤੋਂ ਬਿਨਾਂ ਸੁੱਕ ਗਈਆਂ, ਕੁਮਲਾ ਗਈਆਂ। ਧੰਨ ਹਨ ਉਹ ਪ੍ਰਾਣੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੂੰ ਸੱਚੇ ਨਾਮ ਨਾਲ ਭਾਈ ਪਿਰਹੜੀ ਪ੍ਰੀਤ ਲੱਗ ਗਈ ਆ।
ਪੌੜੀ
ਪੌੜੀ ਦੁਆਰਾ ਹਜ਼ੂਰ ਫਰਮਾਉਂਦੇ ਹਨ
ਸਤ ਬਲਿਹਾਰੀ ਤਨਾ,
ਸਤ ਸੰਗਤ ਜੀ ਹਜ਼ੂਰ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਆ ਜਿਨ੍ਹਾਂ ਦੇ ਹਿਰਦੇ ਵਿੱਚ ਮਹਾਰਾਜ ਜੀ ਦਾ ਨਾਮ ਵਸ ਗਿਆ। ਵੇਖੋ ਹੁਣ ਸਤਿਗੁਰੂ ਹੋਰ ਦੱਸਦੇ ਆ, ਮਹਾਰਾਜ ਕਹਿੰਦੇ ਅਸੀਂ ਸਦਾ ਹੀ ਭਾਈ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਮਹਾਰਾਜ ਕਿਹਨਾਂ ਤੋਂ? ਆਪ ਕਿਰਪਾ ਕਰਕੇ ਦੱਸੋ।
ਜੇ ਸੁਣਤੇ ਹਰ ਕਥਾ,
ਜਿਹੜੇ ਵਾਹਿਗੁਰੂ ਤੇਰੀ ਪ੍ਰਾਪਤੀ ਦੀ ਕਥਾ ਸੁਣਦੇ ਆ ਕਰਕੇ, ਜਿਵੇਂ ਆਪ ਕਥਾ ਸੁਣ ਰਹੇ ਹੋ ਨਾ ਇਕਾਗਰਤਾ ਦੇ ਨਾਲ, ਸਤਿਗੁਰੂ ਜੀ ਕਹਿੰਦੇ ਅਸੀਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਅਤੇ ਜਿਹਦੇ ਤੋਂ ਗੁਰੂ ਅਰਜਨ ਸਾਹਿਬ ਜੀ ਬਲਿਹਾਰ ਜਾਣ, ਉਹਦੇ ਮੁੱਖ ਦਾ ਕਿਹਾ ਹੋਇਆ ਵਾਕ ਕਿਉਂ ਨਹੀਂ ਸੱਤ ਹੋਊਗਾ? ਹੇ ਮਹਾਰਾਜ, ਜਿਹੜੇ ਤੇਰੇ ਪ੍ਰਾਪਤੀ ਦੀ ਕਥਾ ਸੁਣਦੇ ਆ ਨਾ, ਆਪਦੀ ਧੁਰ ਕੀ ਬਾਣੀ ਦੀ ਕਥਾ ਸੁਣਦੇ ਹੈ, ਉਹਨਾਂ ਤੋਂ ਮਹਾਰਾਜ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ।
ਪੂਰੇ ਤੇ ਪ੍ਰਧਾਨ,
ਉਹ ਮਹਾਰਾਜ ਕਹਿੰਦੇ ਸੰਸਾਰ ਦੇ ਅੰਦਰ ਉਹ ਪ੍ਰਧਾਨ ਹੁੰਦੇ ਆ ਪੂਰੇ, ਉਹ ਮੁਖੀ ਹੁੰਦੇ ਆ, ਬਾਕੀ ਤਾਂ ਭਾਈ ਇਹ ਸਾਰੀਆਂ ਬਣਾਵਟਾਂ ਹੀ ਬਣਾਈਆਂ ਹੋਈਆਂ। ਹਉਮੈ ਤਾਂ ਉੱਦਾਂ ਨਹੀਂ ਸਰੀਰ ਚੋਂ ਮੁੱਕਦੀ, ਜੇ ਪ੍ਰਧਾਨਗੀ ਦਾ ਹੋਰ ਛੱਜ ਬੱਜ ਜੇ ਨਾਲ ਤੇ ਕੀ ਫਿਰ ਮੁਕਤ ਹੋਣਾ ਉਹਨੇ, ਉਹ ਹੰਕਾਰ 'ਚ ਹੀ ਫੁੱਲੇ ਫਿਰਦੇ ਰਹਿੰਦੇ ਆ। ਸਤਿਗੁਰੂ ਜੀ ਕਹਿੰਦੇ ਉਹ ਭਾਈ ਸਭ ਦੇ ਪ੍ਰਧਾਨ ਮੁਖੀ ਹੁੰਦੇ
ਆ,
ਜਿਹੜੇ ਮੇਰੇ ਪ੍ਰਭੂ ਦੇ ਚਰਨਾਂ 'ਚ ਮੱਥਾ ਨਿਵਾਉਂਦੇ ਆ, ਜਿਹੜੇ ਨਮਸਕਾਰ ਕਰਦੇ ਆ ਵਾਹਿਗੁਰੂ ਜੀ ਨੂੰ, ਉਹ ਭਾਈ ਸਭ ਦੇ ਪ੍ਰਧਾਨ ਮੁਖੀ ਹੁੰਦੇ ਆ, ਪ੍ਰਸਿੱਧ ਹੋ ਜਾਂਦੇ ਦੁਨੀਆਂ ਅੰਦਰ।
ਹਰ ਜਸ ਲਿਖੇ ਬੇਅੰਤ,
ਬੇਅੰਤ ਵਾਹਿਗੁਰੂ ਜੀ ਦੇ ਜਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਲਿਖਦੇ ਆ,
ਸੋਹੇ ਸੇ ਹੱਥਾ,
ਉਹ ਹੱਥ ਮਹਾਰਾਜ ਕਹਿੰਦੇ ਸੋਭਦੇ ਆ ਭਾਈ। ਗੁਰਸਿੱਖ ਪਹਿਲਾਂ ਪੋਥੀਆਂ ਸਾਹਿਬ ਲਿਖਿਆ ਕਰਦੇ ਸੀ, ਜਿਵੇਂ ਭਾਈ ਮਨੀ ਸਿੰਘ ਸਾਹਿਬ ਜੀ ਨੇ ਪਰਉਪਕਾਰ ਪੰਥ ਦੇ ਉੱਪਰ ਕੀਤਾ। ਮਹਾਰਾਜ ਕਹਿੰਦੇ ਭਾਈ ਉਹ ਹਸਤ ਕਮਲ ਸੋਭਦੇ ਆ ਜਿਹੜੇ ਮੇਰੇ ਬੇਅੰਤ ਵਾਹਿਗੁਰੂ ਦੇ ਜਸ ਨੂੰ ਲਿਖਦੇ ਆ।
ਚਰਨ ਪੁਨੀਤ ਪਵਿੱਤਰ,
ਹਜ਼ੂਰ ਕਹਿੰਦੇ ਭਾਈ ਉਹ ਚਰਨ ਉਹ ਪੈਰ ਪਵਿੱਤਰ ਤੋਂ ਪਵਿੱਤਰ ਹਨ। ਤਿੰਨ ਵਾਰੀ ਪਵਿੱਤਰ ਕਹੀਏ ਤੇ ਇੱਕ ਪੁਨੀਤ ਬਣਦਾ ਹੈ, ਤੇ ਫਿਰ ਪਵਿੱਤਰ ਸ਼ਬਦ ਵੀ ਮਹਾਰਾਜ ਜੀ ਨੇ ਵਰਤਿਆ। ਸਤਿਗੁਰੂ ਜੀ ਕਹਿੰਦੇ ਉਹ ਚਰਨ ਭਾਈ ਪਵਿੱਤਰ ਤੋਂ ਪਵਿੱਤਰ ਹਨ।
ਚੱਲ ਹੈ ਪ੍ਰਭ ਪਥਾ,
ਕਿਹੜੇ ਚਰਨ? ਹੇ ਉਹ ਚਰਨ ਪਵਿੱਤਰ ਨੇ ਜਿਹੜੇ ਮੇਰੇ ਵਾਹਿਗੁਰੂ ਦੀ ਪ੍ਰਾਪਤੀ ਦੇ ਮਾਰਗ ਤੇ ਚੱਲਦੇ ਆ, ਜਿਹੜੇ ਪ੍ਰੇਮਾ ਭਗਤੀ ਦੇ ਰਸਤੇ ਤੇ ਚੱਲਦੇ ਆ। ਇਹ ਵਾਹਿਗੁਰੂ ਜਿਹੜੇ ਆਪ ਜੀ ਦੇ ਘਰ ਵੱਲ ਨੂੰ ਚਰਨ ਉੱਠਦੇ ਆ ਨਾ, ਉਹ ਮਹਾਰਾਜ ਕਹਿੰਦੇ ਭਾਈ ਚਰਨ ਵੀ ਧਨ ਹਨ, ਮਹਾਨ ਹਨ।
ਸੰਤਾਂ ਸੰਗ ਉਧਾਰ,
ਹਜ਼ੂਰ ਫਰਮਾਉਂਦੇ ਆ ਕਿ ਭਾਈ ਸੰਤਾਂ ਦੀ ਸੰਗਤ ਕਰਕੇ ਗੁਰਸਿੱਖੋ ਉਧਾਰ ਹੋ ਜਾਂਦਾ, ਇਸ ਮਨੁੱਖਾ ਜਨਮ ਦਾ ਕਲਿਆਣ ਪ੍ਰਾਪਤ ਹੁੰਦੀ ਆ।
ਸਗਲਾ ਦੁੱਖ ਲਥਾ,
ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਆ ਕਿ ਸਾਰਾ ਜਿੰਨਾ ਜੰਮਣ ਮਰਨ ਦਾ ਦੁੱਖ ਚਿੰਬੜਿਆ ਹੋਇਆ ਨਾ, ਇਹ ਗੁਰਸਿੱਖੋ ਸੰਗਤ ਕਰੋਗੇ ਤੇ ਗਲੋਂ ਲੱਥ ਜਾਏਗਾ। ਜਿੰਨਾ ਵੀ ਅਗਿਆਨਤਾ ਦਾ ਅਵਿਦਿਆ ਦਾ ਦੁੱਖ ਚਿੰਬੜਿਆ ਹੋਇਆ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕਿ ਜੇ ਸੰਗਤ ਕਰੋਗੇ ਗੁਰਸਿੱਖੋ, ਬਖਸ਼ਿਆਂ ਹੋਇਆਂ ਦੀ, ਗੁਰਸਿੱਖਾਂ ਦੀ, ਜਿਹੜੀ ਸਤਿਗੁਰੂ ਜੀ ਦੀ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਨਾ ਮਨ ਮਾਰ ਕੇ, ਕਥਾ ਸੁਣਨੀ ਮਨ ਮਾਰ ਕੇ, सचे पातशाह जी महाराज कहिंदे उन्हां दा सारा ही दुख पाई लथ जांदा है, वह जम्मण मरण तो बाहर आ जांदे है। सदा सदा लई महाराज सचे पातशाह जी उन्हां नूं निर्वाण पदवी की दात बख्शिश कर देंदे है। यह सतगुरु जी ने पवित्र उपदेश जैत श्री दी वार दे अंदर साध संगत जी बख्शिश कीता है। हजूर रहमत करन सचे पातशाह जी का अमृत उपदेश हिरदे च वसे, हुईयां बेअंत भुलां दी माफी बख्शणी, अगे वास्ते समत बख्शणी जी।
चारना पुनीत पवित्र चल है प्रभ पथा, संता संग उदार सगला दुख लथा।
वाहे गुरु जी का खालसा, वाहे गुरु जी की फतेह।